الحكم تنظر चरण प्यास ज्यों तरुण ਭਗਤ ਪਰਾਨ ਜਿਉਂ ਲੋਭੀ ਹੈ ਧਨ ਦਾਨ ਜਿਉਂ ਦੂਧ ਜਲ ਹੈ ਸੰਜੋਗ ਜਿਉਂ ਮਾਂ ਖੁਦ ਅਰਥ ਭੋਗ ਜਿਉਂ ਮਾਤ ਪੁੱਤ ਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਤ ਨਿਸੰਗ ਮਹਿੰਗ ਲਹਿ ਕੰਮ ਬੰਦ ਜਿਉਂ ਗ੍ਰਸਤ ਦਿਖ ਅਈ ਧੰਦ ਜਿਉਂ ਜੁਆਰ ਦਿਸਣ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੁਰੰਕ ਨਾਦੈ ਨੇਹੋ ਚਾਤ੍ਰਿਕ ਚਾਹਤ ਨੇਹੋ ਜਨ ਜੀਵਨ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਨ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਥਾਹੇ ਮਿਲ ਸਾਧ ਸੰਗ ਚਸ ਗਾਹ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੇ ਮੁਰਾਰ ਹਰ ਨਾਨਕ ਸ਼ਰਨ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹੁਣੇ ਆਪ ਜੀ ਨੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰ ਘਰ ਦੇ ਕੀਰਤਨੀ ਗੁਰਸਿੱਖ ਭਾਈ ਸਾਹਿਬ ਭਾਈ ਕਿਰਪਾਲ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਧੰਨ ਗੁਰੂ ਪੰਚਮ ਪਿਤਾ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਬਿਲਾਵਲ ਦੇ ਅੰਦਰ ਅੰਕ 837 ਤੇ ਇਹ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ। 838 ਅੰਕ ਤੇ ਇਹਦੀ ਸੰਪੂਰਨਤਾ ਹੈ। ਰਹਾਉ ਦੀ ਤੁਕ ਤੋਂ ਬਿਨਾ 10 ਇਹਦੇ ਪਦੇ ਨੇ ਤੇ ਤਕਰੀਬਨ ਇਹ ਇੱਕ ਅੰਕ ਪੂਰੇ ਦਾ ਸ਼ਬਦ ਹੈ। ਆਓ ਭਾਵਾਂ ਕੇ ਸ਼ਬਦ ਲੰਬੀਰਾ ਹੈ, ਇੱਕ ਅੰਕ ਰੂਪ ਹੀ ਹੈ ਪੂਰਾ, ਪਰ ਜੋ ਸਤਿਗੁਰੂ ਦਾ ਹੁਕਮ ਹੈ, ਹੁਕਮ ਹੁਕਮ ਹੀ ਹੈ, ਭਾਵੇਂ 4 ਪਦਿਆਂ ਵਿੱਚ ਕਹਿ ਦੇਣ, ਭਾਵੇਂ 2 ਤੁਕਾਂ ਵਿੱਚ ਕਹਿ ਦੇਣ, ਭਾਵੇਂ ਕਈ ਅੰਕ ਦੇਣ, ਹੁਕਮ ਹੁਕਮ ਜਾਣ ਕੇ ਆਪਾਂ ਸਮੇਂ ਵਿੱਚ ਰਹਿ ਕੇ ਇਸ ਦੀ ਅਖਰੀ ਅਰਥ ਜ਼ਰੂਰ ਆਪਾਂ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕਰੀਏ ਕਿ ਦਾਤਾਰ ਆਪ ਕਿਰਪਾ ਕਰਕੇ ਵਿੱਚ ਵਰਤੋ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮੇਰ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਆਪ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਪ੍ਰਭੂ ਕਿ ਤੁਸੀਂ ਆਪ ਕਿਰਪਾਲਤਾ ਕਰੋ, ਜਨਮ ਤੇ ਮਰਨ ਦਾ ਜੋ ਦੁੱਖ ਹੈ ਇਸ ਨੂੰ ਆਪਣੀ ਮਿਹਰ ਕਿਰਪਾ ਦਇਆ ਕਰਕੇ ਨਿਵਾਰ ਦਿਓ, ਇਹ ਜਨਮ ਤੇ ਮਰਨ ਦਾ ਦੁੱਖ ਦੂਰ ਕਰ ਦਿਓ। ਤੁਹਾਡੇ ਚਰਨਾਂ ਤੇ ਆ ਡਿੱਗੇ ਤੇਰੇ ਪਿਆਰੇ ਬੰਦਗੀ ਕਰਨ ਵਾਲੇ ਸੰਤ ਜਨਾਂ ਦੇ ਚਰਨ ਪਕੜੇ ਨੇ, ਇੱਕ ਮਿਹਰ ਕਰੋ ਕਿ ਤੇਰਾ ਨਾਮ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਏ, ਤੇ ਮਿਹਰ ਕਰੋ ਮੈਨੂੰ ਡਿੱਗੇ ਹੋਏ ਨੂੰ ਆਪਣੇ ਲੜ ਨਾ ਲਾ ਦਿਓ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬੇਤਾਰ ਕਿਰਪਾਲੂ ਜੀ ਨੇ ਮਨੁੱਖ ਨੂੰ ਇਹ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਇਹ ਵਿਕਾਰਾਂ ਤੋਂ ਮੁਕਤ ਹੋ ਕੇ ਉਸ ਪਰਿਪੂਰਨ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਸਕੇ। ਦੇਖੋ ਜਿਸ ਸਰੀਰ ਨੂੰ ਅਸੀਂ ਲੈ ਕੇ ਬੈਠੇ ਹਾਂ ਇਹ ਸਰੀਰ ਆਪਾਂ ਸਮਝਾਂਗੇ ਕਿ ਇਸ ਜਨਮ ਦੀ ਖੇਡ ਹੈ, ਹਕੀਕਤ ਹੈ ਕਿ ਮਨੁੱਖ ਦਾ ਅੰਦਰ ਅੰਦਰ ਦੀ ਜੀਵ ਆਤਮਾ ਪਤਾ ਨੀ ਕਿੰਨਾ ਕੁ ਸਬਰ ਕਰਦਿਆਂ ਹੋਇਆ ਇਹ ਸਰੀਰ ਮਿਲਿਆ। ਇਸ ਸਰੀਰ ਤੋਂ ਪਹਿਲਾਂ ਕਿੰਨੇ ਕੁ ਸਰੀਰ ਹੋਰ ਧਾਰਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੇ ਮਤ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਜੇ ਭਜਨ ਬੰਦਗੀ ਸਿਮਰਨ ਨਾ ਕੀਤਾ, ਮਾਲਕ ਦੀ ਨੇਕ ਨੀਅਤ ਨਾਲ ਓਟ ਨਾ ਲਈ ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਵੇਂ ਹੋ ਸਕਦਾ ਪਰਤ ਕੇ ਅਗਾਂਹ ਫਿਰ ਤਾਣਾ ਤਣਿਆ ਜਾਏ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕਹਿਣ ਲੱਗੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਘਰ ਜਿਸ ਘਰ ਵਿੱਚ ਜਿਸ ਸਰੀਰ ਵਿੱਚ ਹੁਣ ਬੈਠੇ, ਪਤਾ ਨੀ ਕਿੰਨੇ ਕੁ ਇਹੋ ਜਿਹਾ ਘਰ ਇਹ ਸਰੀਰ ਵਸਾ ਕੇ ਆਏ ਆ, ਤੇ ਮਾਲਕ ਇੱਕ ਕਿਰਪਾ ਕਰ ਕਿ ਤੁਸੀਂ ਇਸ ਘਰ ਵਿੱਚੋਂ ਇਸ ਸਰੀਰ ਵਿੱਚੋਂ ਹੁਣ ਮਿਹਰ ਕਰਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਾ ਲਓ। ਬਾਬਾ ਨਾਮਦੇਵ ਜੀ ਨੇ ਆਪਣੀ ਰਚਨਾ ਦੇ ਵਿੱਚ ਉਹਨਾਂ ਦੇ ਅੰਮ੍ਰਿਤ ਬਚਨ ਨੇ ਰਾਜ ਧਨਾਸਰੀ ਵਿੱਚ ਇੱਕ ਕਿਰਪਾਲਤਾ ਭਰਿਆ ਉਹਨਾਂ ਬਚਨ ਕੀਤਾ ਕਿ ਮਨੁੱਖ ਦੀ ਜ਼ਿੰਦਗੀ ਕੀ। ਸਹਿਬ ਬਾਬਾ ਨਾਮਦੇਵ ਕਿਸੇ ਨੇ ਕਦੇ ਪਿੰਡਾਂ ਵਾਲੇ ਖੂਹ ਵੱਲ ਤੱਕਿਓ, ਪੁਰਾਤਨ ਸਮੇਂ ਪੰਜਾਬ ਦੀ ਧਰਤੀ ਤੇ ਬਜ਼ੁਰਗ ਜਾਣਦੇ ਨੇ ਕਿ ਬਲਦ ਖੂਹ ਅੱਗੇ ਜੋੜੇ ਤੇ ਕਿੰਨਾ ਦੀ ਮਾਲ ਨਾਲ ਉਹ ਥੱਲੇ ਪਾਣੀ ਨਾਲ ਭਰ ਕੇ ਆਉਣੀਆਂ, ਉੱਪਰ ਆ ਕੇ ਸੱਖਣੀਆਂ ਹੋਣੀਆਂ ਤੇ ਸੱਖਣੀਆਂ ਹੋਣ ਤੋਂ ਬਾਅਦ ਫਿਰ ਚਿੰਦਾ ਪਾਣੀ ਵਾਸਤੇ ਭਰਨ ਵਾਸਤੇ ਥੱਲੇ ਚਲੀਆਂ ਜਾਣ। ਸਾਰਾ ਦਿਨ ਉਹਨਾਂ ਖੂਹ ਦੀਆਂ ਚਿੰਦਾ ਦਾ ਚੱਕਰ ਲੱਗਦਾ ਰਹਿਣਾ, ਕਦੀ ਉਹਨਾਂ ਖੂਹ ਦੀਆਂ ਚਿੰਦਾ ਨੇ ਪਾਣੀ ਲੈ ਕੇ ਉੱਤੇ ਆ ਜਾਣਾ, ਪਾਣੀ ਨੂੰ ਬਾਹਰ ਸੱਟਣਾ ਤੇ ਪਰਤ ਕੇ ਫਿਰ ਉਹਨਾਂ ਨੇ ਖੂਹ ਵਿੱਚ ਚਲੀਆਂ ਜਾਣਾ, ਭਰ ਕੇ ਪਾਣੀ ਹੋਰ ਲਿਆਉਣਾ, ਸਾਰਾ ਦਿਨ ਹੀ ਭਰੀਆਂ ਰਹਿਣਾ ਤੇ ਖਾਲੀ ਹੁੰਦੀਆਂ ਰਹਿਣਾ, ਇਹ ਖੂਹ ਦੀਆਂ ਚਿੰਦਾ ਦਾ ਸੁਭਾਅ ਸੀ। ਬਾਬਾ ਨਾਮਦੇਵ ਕਹਿੰਦੇ ਨੇ ਖੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਕਿ ਅਸੀਂ ਤਾਂ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਵਾ, ਕਿ ਇਹ ਸਾਡਾ ਚੱਕਰ ਖੂਹ ਦੀ ਮਾਲ ਦੀ ਤਰ੍ਹਾਂ ਬਣਿਆ ਹੋਇਆ ਹੈ, ਜਨਮ ਹੁੰਦਾ ਹੈ, ਕਰਮਾਂ ਦਾ ਪਾਣੀ ਅਸੀਂ ਬੰਨ ਕੇ ਖੂਹ ਦੀਆਂ ਚਿੰਦਾ ਦੀ ਤਰ੍ਹਾਂ ਲੈ ਆਉਂਦੇ ਹਾਂ। ਜਨਮ ਹੋਇਆ, ਕਰਮਾਂ ਦਾ ਪਾਣੀ ਲੈ ਕੇ ਆਏ, ਜਦੋਂ ਉਹਨਾਂ ਨੂੰ ਭੋਗਿਆ ਖਾਲੀ ਹੋਏ ਪਰਤ ਕੇ ਫਿਰ ਖੂਹ ਦੀ ਚਿੰਡ ਦੀ ਤਰ੍ਹਾਂ ਖੂਹ ਵੀ ਚਲੇ ਗਏ ਫਿਰ ਉਹ ਕਰਮਾਂ ਦਾ ਪਾਣੀ ਲੈ ਕੇ ਬਾਹਰ ਆ ਗਏ ਖੂਹ ਦੀ ਚਿੰਡ ਭਰਦੀ ਹੈ ਤੇ ਫਿਰ ਖਾਲੀ ਹੁੰਦੀ ਹੈ ਇਸੇ ਤਰ੍ਹਾਂ ਮੇਰੇ ਮਾਲਕ ਜੀ ਇਹ ਮਨੁੱਖ ਮਾਨੋ ਇੱਕ ਖੂਹ ਦੀਆਂ ਚਿੰਡਾਂ ਦੀ ਤਰ੍ਹਾਂ ਚੱਕਰ ਲਾਉਂਦਾ ਲਾਉਂਦਾ ਰੱਬ ਜੀ ਤੁਸੀਂ ਮਿਹਰ ਕੀਤੀ ਇਹਨੂੰ ਮਨੁੱਖਾ ਦੇਈ ਮਿਲ ਗਈ ਤੇ ਹੁਣ ਮਿਹਰ ਕਰੋ ਇਹਦਾ ਜਨਮ ਮਰਨ ਨਿਵਾਰ ਦਿਓ ਹਜ਼ੂਰ ਨੇ ਅੰਮ੍ਰਿਤ ਬਚਨ ਕਹੇ ਨੇ ਕਿੰਨੇ ਨੇ ਪਿੰਦੀ ਉਭ ਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ ਕਹਿਣ ਲੱਗੇ ਖੂਹ ਦੀਆਂ ਚਿੰਡਾਂ ਦੀ ਤਰ੍ਹਾਂ ਅਸੀਂ ਭਟਕਦੇ ਹੋਏ ਆਪ ਜੀ ਦੇ ਪਵਿੱਤਰ ਦਰ ਤੇ ਅੱਜ ਆ ਗਏ ਹੁਣ ਦੇਖੋ ਜਿਨ੍ਹਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ ਉਹਨਾਂ ਨੇ ਜਨਮ ਮਰਨ ਦਾ ਦੁੱਖ ਜਾਂ ਜਨਮ ਮਰਨ ਦਾ ਚੱਕਰ ਭਜਨ ਬੰਦਗੀ ਸਿਮਰਨ ਕਰਕੇ ਕੱਟ ਲਿਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਸ਼ਲੋਕ ਇੱਕ ਸ਼ਬਦ ਸਾਹਿਬ ਬਾਬਾ ਫਰੀਦ ਸਾਹਿਬ ਦਾ ਪੜ੍ਹਿਆ ਜਾਂਦਾ ਹੈ ਉਹਨਾਂ ਨੇ ਵੀ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇਰੀ ਆਸ ਹੈ ਤੂੰ ਕਿਰਪਾ ਕਰਕੇ ਸਾਨੂੰ ਬਚਾ ਲਈ ਤੇ ਫਿਰ ਨਾਲ ਇੱਕ ਬਚਨ ਕੀਤਾ ਕਹਿੰਦੇ ਨੇ ਜੇ ਇਹ ਸਮਾਂ ਨਿਕਲ ਗਿਆ ਮਨੁੱਖਾ ਦੇਈ ਦਾ ਤੇ ਪਰਤ ਕੇ ਬੀਤੇ ਹੋਏ ਨੇ ਹੱਥ ਵਿੱਚ ਨਹੀਂ ਆਉਣਾ ਤੇ ਤੂੰ ਆਪਣੀ ਜ਼ਿੰਦਗੀ ਦੇ ਸਫ਼ਰ ਤੋਂ ਖੁੰਝ ਜਾਏਗਾ ਉਹਨਾਂ ਦਾ ਰਾਗ ਸੋਹੀ ਵਿੱਚ ਇਹ ਪਵਿੱਤਰ ਸ਼ਬਦ ਹੈ ਬਾਬਾ ਫਰੀਦ ਜੀ ਦਾ ਤੇ ਇੱਕ ਮਾਲਕ ਦੇ ਚਰਨਾਂ ਵਿੱਚ ਉਹਨਾਂ ਅਰਦਾਸ ਕਰਦੇ ਫਰਮਾਉਂਦੇ ਨੇ ਉਪਦੇਸ਼ ਇਸ ਮਨੁੱਖ ਨੂੰ ਦਿੰਦੇ ਨੇ ਤੇ ਸ਼ਬਦ ਉਹਨਾਂ ਨੇ ਵਰਤੇ ਨੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਬੇੜਾ ਦਾ ਅਰਥ ਕਿ ਜ਼ਿੰਦਗੀ ਨੂੰ ਤਰਨ ਵਾਸਤੇ ਜਿਹੜਾ ਤੂੰ ਬੇੜਾ ਜਿਹੜਾ ਕਿ ਲਾਲ ਕਿਲਾ ਕਰਨਾ ਸੀ ਉਹ ਤੂੰ ਕੀਤਾ ਹੀ ਨਹੀਂ ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਮਨੁੱਖ ਜਨਮ ਤੋਂ ਲੈ ਕੇ ਜਦੋਂ ਸੁਰਤ ਸੰਭਾਲਦਾ ਹੈ ਤੇ ਜਿੰਨੀ ਦੇਰ ਤੱਕ ਮੌਤ ਨਹੀਂ ਦਰਵਾਜ਼ਾ ਖੜਕਾਉਂਦੀ ਉਨੀ ਦੇਰ ਤੱਕ ਇਹ ਕੇਵਲ ਸੰਸਾਰ ਦੇ ਸਰੰਜਾਮ ਤੱਕ ਰਹੀ ਜਾਂਦਾ ਦੁਨੀਆਂ ਵਿੱਚ ਰਹਿਣ ਦੇ ਉੱਦਮ ਤੇ ਕਰਦਾ ਪਰ ਹੈਰਾਨਗੀ ਦੀ ਗੱਲ ਇਹ ਵੇ ਕਦੀ ਉਹਨੇ ਇਹ ਨਹੀਂ ਸੋਚਿਆ ਕਿ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਕੋਈ ਹੋਰ ਵੀ ਥਾਂ ਹੈ ਜਿੱਥੇ ਮੈਂ ਜਾਣਾ ਉਸ ਘਰ ਵਾਸਤੇ ਨੇ ਕਦੀ ਉੱਦਮ ਕੀਤੇ ਮੇਰੇ ਸਾਹਿਬ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ ਆਪਾਂ ਰੋਜ਼ ਉਹਨੂੰ ਸ਼ਬਦ ਨੂੰ ਪੜ੍ਹਨੇ ਜਦੋਂ ਅਸੀਂ ਪੜ੍ਹਨੇ ਆ ਨਾ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਅਗਲੀ ਤੋਕੇ ਸਰੰਜਾਮ ਲਾਗ ਭਵਜ ਤਰਨਕ ਹੈ ਸਰੰਜਾਮ ਦਾ ਅਰਥ ਕੀ ਹੁੰਦਾ ਜੀ ਇਹਦੇ ਅਖਰੀ ਅਰਥ ਵਿਦਵਾਨਾਂ ਨੇ ਗੁਰਮੁਖਾਂ ਨੇ ਕੀਤੇ ਨੇ ਕਿ ਉੱਦਮ ਕਰਨਾ ਛੀਲਾ ਵਛੀਲਾ ਕਰਨਾ ਕਹਿੰਦੇ ਜਿੱਥੇ ਤੂੰ ਜਨਮ ਤੋਂ ਲੈ ਕੇ ਮੌਤ ਤੱਕ ਆਪਣੇ ਖਾਣ ਦਾ ਆਪਣੇ ਰਹਿਣ ਦਾ ਆਪਣੇ ਪਾਣ ਦਾ ਆਪਣੇ ਘਰ ਦੇ ਉੱਦਮਤਾ ਕਰਨਾ ਚਾਹੇ ਕਦੀ ਇਹਦੀ ਜ਼ਿੰਦਗੀ ਵਿੱਚ ਦੋ ਘੜੀਆਂ ਸੋਚ ਲਿਆ ਕਰ ਇਸ ਭਵਜਲ ਤੋਂ ਤਰਨ ਦਾ ਵੀ ਉੱਦਮ ਕਰ ਲੈ ਸਰੰਜਾਮ ਲਾਗ ਇਸ ਉੱਦਮ ਵਿੱਚ ਲੱਗ ਜਾ ਕਿਹੜੇ ਉੱਦਮ ਵਿੱਚ ਭਵਜਲ ਤਰਨ ਕੇ ਇਸ ਭਵਜਲ ਨੂੰ ਤਰ ਸਕੇ ਤੇ ਜੇ ਸੱਜਣਾ ਨਾ ਤਰਿਆ ਤੇ ਸੱਚ ਜਾਣੀ ਜਨਮ ਬਿਰਥਾ ਜਾਤ ਰੰਗ ਮਾਇਆ ਹੈ ਇਹ ਦੁਨੀਆਂ ਦੇ ਮੋਹ ਵਿੱਚ ਸੰਸਾਰ ਦੀ ਮਾਇਆ ਦੇ ਪਿਆਰ ਵਿੱਚ ਇਹ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ ਵਿਅਰਥ ਵਿਅਰਥ ਚਲਾ ਜਾਏ ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਫਰੀਦ ਸਾਹਿਬ ਦੇ ਸ਼ਬਦ ਵਿੱਚੋਂ ਉਹਨਾਂ ਨੇ ਬਚਨ ਕੀਤੇ ਨੇ ਕਿ ਮੈਨੂੰ ਜਪ ਤਪ ਭਜਨ ਬੰਦਗੀ ਲਈ ਸਰੀਰ ਮਿਲਿਆ ਤੇ ਉਹਨਾਂ ਕਿਰਪਾ ਕਰਕੇ ਕਹਿਣ ਲੱਗੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਪਰ ਸਰਵਰ ਜਬ ਉਚਲੇ ਤਬ ਤਰਨ ਦਿਖੇਲਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ ਦੇਖੋ ਇਹਦੇ ਪਿਆਰੇ ਸ਼ਬਦ ਕੈਸੇ ਚੁਣੇ ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਜਪ ਤਪ ਦਾ ਬੇੜਾ ਨਹੀਂ ਬੰਨਿਆ ਜਦੋਂ ਬੇੜਾ ਲੰਘ ਗਿਆ ਤੇ ਪਛਤਾਵੇਗਾ ਜਿਹੜੀ ਮਾਇਆ ਤੈਨੂੰ ਅੱਜ ਦੀ ਸੋਹਣੀ ਲੱਗਦੀ ਹੈ ਸੰਸਾਰ ਚੰਗਾ ਲੱਗਦਾ ਪਰਿਵਾਰ ਚੰਗਾ ਲੱਗਦਾ ਦੁਨੀਆਂ ਦੇ ਵਕਾਰ ਮਿੱਠੇ ਲੱਗਦੇ ਨੇ ਕਹਿੰਦੇ ਇਹ ਕੁਸੰਬਰੇ ਫੁੱਲ ਦੀ ਤਰ੍ਹਾਂ ਨੇ ਢੋਲਾ ਕਰਦੇ ਮੇਰੇ ਪਿਆਰਿਆ ਕਿਤੇ ਇਹਨੂੰ ਹੱਥ ਨਾ ਲਾ ਲਈ ਇਸ ਕੁਸੰਬੜੇ ਦੇ ਫੁੱਲ ਨੇ ਤੈਨੂੰ ਸਾੜ ਦੇਣਾ ਕਹਿਣ ਲੱਗੇ ਦੇਖ ਇਹਨੂੰ ਹੱਥ ਨਾ ਲਾਏ ਸ਼ਬਦ ਵਰਤੇ ਨੇ ਤੇ ਉਹਨਾਂ ਨੇ ਬੜਾ ਪਿਆਰਾ ਇਹ ਬਚਨ ਕਿਹਾ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ ਹੁਣ ਅਗਲੀ ਟੋਕੇ ਇੱਕ ਆਪੀਨੈ ਪਤਲੀ ਆਪੀਨੈ ਪਤਲੀ ਦਰ ਕੇ ਇੱਕ ਤਾਂ ਤੂੰ ਕਮਾਈ ਤੋਂ ਹੀਣਾ ਹੋਣ ਕਰਕੇ ਆਤਮਕ ਜੀਵਨ ਪੱਖੋਂ ਬਿਲਕੁਲ ਕਮਜ਼ੋਰ ਹੈ ਪਤਲੀ ਦਾ ਅਰਥ ਕਮਜ਼ੋਰੀ ਆਉਣੀ, ਜਿਹੜੀਆਂ ਸਰੀਰ ਵਿੱਚ ਬਾਹਾਂ ਵਿੱਚ ਤਾਕਤ ਨਹੀਂ। ਇੱਕ ਆਪੀਨਾ ਪਤਲੀ ਸ਼ਹਿ ਤੇਰੇ ਬੋਲਾਂ, ਪਰ ਮੈਨੂੰ ਇੰਨਾ ਪਤਾ ਨਹੀਂ ਕਿ ਉਸ ਖਤਮ ਦੇ, ਉਸ ਸ਼ਹਿ ਦੇ, ਉਸ ਮਾਲਕ ਦੇ ਜਿਹੜੇ ਬੋਲ ਇੰਨੇ ਸਖਤ ਨੇ, ਪਤਾ ਨਹੀਂ ਤੂੰ ਬੋਲਾਂ ਨੂੰ ਸਰ ਜਾ ਸਕੇ ਕਿ ਨਾ। ਇੱਕ ਆਪੀਨਾ ਪਤਲੀ ਸ਼ਹਿ ਤੇਰੇ ਬੋਲਾਂ, ਤੁਹਾਡਾ ਤਣੀ ਨਾ ਆਵੀ ਫਿਰ ਹੋਏ ਨਾ ਮੇਲਾ, ਦੁੱਧਾ ਥਣੀ ਨਾ ਆਵੀ। ਇੱਕ ਵਾਰੀ ਥਣਾ ਵਿੱਚੋਂ ਚੋਇਆ ਜਾਏ ਦੁੱਧ, ਉਹ ਪਰਤ ਕੇ ਥਣਾ ਵਿੱਚ ਨਹੀਂ ਜਾਂਦਾ, ਤੇ ਜਿਹੜੇ ਸਵਾਦ ਤੇਰੇ ਅੰਦਰੋਂ ਨਿਕਲ ਗਏ, ਜਿਤਨਾ ਮਰਜ਼ੀ ਯਤਨ ਕਰ ਲਈ, ਜਿਹੜਾ ਦੁੱਧ ਚੋਇਆ ਜਾਏ ਥਣਾ ਵਿੱਚ ਨਹੀਂ ਜਾਂਦਾ, ਤੇ ਜਿਹੜੇ ਸਾਹ ਤੇਰੇ ਨਿਕਲ ਗਏ ਨੇ, ਉਹਨਾਂ ਨੇ ਪਰਤ ਕੇ ਸਰੀਰ ਵਿੱਚ ਨਹੀਂ ਆਉਣ। ਫਿਰ ਤੂੰ ਯਤਨ ਕਰ ਖਾਸ ਮਾਲਕ ਦੇ ਚਰਨਾਂ ਵਿੱਚ ਜੁੜਨ ਲਈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਅਕਸਰ ਸਾਡੇ ਸੱਜਣ ਜਦੋਂ ਭੋਗ ਪੈਂਦਾ ਹੈ ਨਾ, ਭੋਗ ਤੋਂ ਮੁਰਾਦ ਕਿਸੇ ਦੀ ਮੌਤ ਹੁੰਦੀ ਹੈ, ਅੰਤਮ ਅਰਦਾਸ ਕਰਦੇ ਹਾਂ, ਕਿਉਂਕਿ ਕੁਝ ਸ਼ਬਦ ਅਸੀਂ ਨਾ ਅਰਥ ਭਾਵੇਂ ਨਾਮ ਹੀ ਸਮਝੀਏ, ਪਰ ਇਹ ਜ਼ਰੂਰ ਸਾਡੇ ਜ਼ਿਹਨ ਵਿੱਚ ਬੈਠ ਗਿਆ ਵੀ ਇਸ ਵੇਲੇ ਇਹ ਸ਼ਬਦ ਜ਼ਰੂਰ ਪੜ੍ਹਨਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਤੇ ਖੁਸ਼ੀ ਦਾ ਕੋਈ ਕਾਰਜ ਹੋਵੇ ਤੇ ਅਸੀਂ ਅਕਸਰ ਕਹਿ ਦਿੰਦੇ ਹਾਂ ਗੁਰੂ ਕੇ ਕੀਰਤਨੀਆਂ ਸਿੱਖਾਂ ਨੂੰ ਕਿ ਸ਼ਬਦ ਪੜ੍ਹ ਦਿਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੇ ਸਤਿਗੁਰ ਨਜ਼ਰ ਕਰੇ। ਬੜੀ ਚੰਗੀ ਗੱਲ, ਸ਼ਬਦ ਪੜ੍ਹਨਾ ਚਾਹੀਦਾ। ਸਾਨੂੰ ਸਿਰਫ ਲੱਖ ਖੁਸ਼ੀਆਂ ਤੇ ਪਾਤਸ਼ਾਹੀਆਂ ਦਿਸਦੀਆਂ ਨੇ, ਪਰ ਅਗਲਾ ਸ਼ਬਦ ਨਹੀਂ ਦਿਸਦਾ। ਜੇ ਇੱਕ ਸ਼ਰਤ ਹੈ, ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਦੀ ਨਜ਼ਰ ਹੈ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ, ਤੇ ਜੇ ਚਾਰ ਤਕੇ ਬਣ ਗਏ ਤੇ ਕਹਿ ਦਿੱਤਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ, ਸੱਚ ਜਾਣੋ ਕੇਵਲ ਟਕਿਆਂ ਦੀ ਪ੍ਰਾਪਤੀ ਸਤਿਗੁਰੂ ਦੀ ਨਜ਼ਰ ਨਹੀਂ। ਫਿਰ ਇਹ ਸ਼ਬਦ ਦੀ ਰਹਾਉ ਦੀ ਤੁਕ ਨੂੰ ਕਦੀ ਪੜ੍ਹੋ, ਉੱਥੇ ਸਾਹਿਬ ਕਿੰਨੇ ਮੇਰੇ ਮਨ ਇੱਕ ਸੌ ਚਿੱਤ ਲਾਏ। ਜੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੈਣੀਆਂ ਨੇ, ਇੱਕ ਦੇ ਨਾਲ ਆਪਣੇ ਚਿੱਤ ਨੂੰ ਲਾ, ਮੇਰੇ ਮਨ ਇੱਕ ਸੌ ਚਿੱਤ ਲਾਏ, ਇੱਕ ਦਿਨ ਸਭ ਧੰਦ ਹੈ ਸਭ ਮਿੱਥਿਆ, ਮੋਹ ਮਾਰੇ ਜੇ ਇੱਕ ਨਾਲ ਜੁੜ ਜਾਏ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ। ਤੇ ਜੇ ਪੁੱਛੀਏ ਮਹਾਰਾਜ ਪਾਤਸ਼ਾਹੀ ਕਿੱਥੋਂ ਮਿਲਦੀ ਹੈ, ਅਸੀਂ ਤਾਂ ਉਹਦੇ ਅਰਥ ਕਰਨੇ ਆ ਬਾਦ ਮੁਖੀ। ਜੇ ਕੋਈ ਪਦਵੀ ਮਿਲ ਜਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਪਰ ਇਹਦੇ ਅਤਰੀਵ ਅਰਥ ਨੇ ਜਿਸ ਨੂੰ ਬਖਸ਼ੇ ਸਿਵਕ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਸਹਿਬ ਕਿਰਪਾਲੂ। ਜਿਹਨੇ ਮੈਂ ਆਪਣੇ ਵਿਸ਼ੇ ਵੱਲ ਆਉਣਾ ਚਾਹੁੰਦਾ, ਹੁਣ ਇਸੇ ਤਰ੍ਹਾਂ ਇੱਕ ਸ਼ਬਦ ਪੜ੍ਹਨੇ ਕਿ ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਬੇੜਾ, ਅੱਜ ਕੀ ਵਾਰ ਬਖਸ਼ ਬੰਦੇ ਕੋ ਗੌਰ ਨਾ ਭਵਜਲ ਤੇਰਾ। ਹੁਣ ਇਹਦੇ ਅਰਥ ਕੀ ਨੇ? ਇਹਦਾ ਅਰਥ ਜਦੋਂ ਅਸੀਂ ਕਰਾਂਗੇ ਅੱਜ ਦੇ ਸ਼ਬਦ ਨਾਲ ਢੁਕੇਗਾ ਕਿ ਜਨਮ ਮਰਨ ਪ੍ਰਭ ਜਨਮ ਮਰਨ ਨਿਵਾਰ, ਉਹ ਤੇ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਗ ਵੀ ਜਦੋਂ ਅਸੀਂ ਇਹਨੂੰ ਪੜ੍ਹਨੇ ਆ ਤੇ ਇਹ ਸ਼ਬਦ ਆਰੰਭ ਹੁੰਦਾ ਦੇਹੀ ਗਾਵਾ ਜਿਉ ਧਰਮ ਹੈ ਤੋ ਬਸੈ ਪੰਚ ਕਿਰਸਾਨਾ, ਮੈਨੂੰ ਨਕਤੋ ਸਰਬ ਨੂੰ ਰਸ ਤਤ ਇੰਦਰੀ ਕਹਿਆ ਨਾ ਮਨ। ਹੁਣ ਇਹਦੇ ਅਰਥਾਂ ਵੱਲ ਚਲ ਚਲੀਏ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿ ਅਸੀਂ ਕਦੀ ਦੇਖੀਏ ਤੇ ਸਹੀ, ਜਿਉਂਦੇ ਜੀ ਬੇਨਤੀਆਂ ਕਰੀਏ ਆਪ ਕਿ ਮਾਲਕ ਸਾਨੂੰ ਜਨਮ ਮਰਨ ਤੋਂ ਰੱਖ। ਇਹ ਸ਼ਬਦ ਨੇ ਸਾਹਿਬ ਕਹਿੰਦੇ ਦੇਹੀ ਗਾਵਾ, ਇੱਕ ਸ਼ਬਦ ਹੁੰਦਾ ਗਾਮ, ਗਾਮ ਦਾ ਅਰਥ ਹੁੰਦਾ ਪਿੰਡ, ਨਗਰ। ਸਰੀਰ ਜਿਹੜਾ ਸਾਡਾ ਇੱਕ ਪਿੰਡ ਦੀ ਤਰ੍ਹਾਂ, ਇੱਕ ਸ਼ਹਿਰ ਦੀ ਤਰ੍ਹਾਂ, ਇੱਕ ਨਗਰ ਦੀ ਤਰ੍ਹਾਂ। ਜਿਉ ਧਰਮ ਹੈ ਤੋਂ ਤੇ ਜਿੰਦ ਜਿਹੜੀ ਇਹਦੇ ਵਿੱਚ ਚੌਧਰੀ ਬਣ ਕੇ ਰਹਿੰਦੀ, ਜਿੰਦ ਇੱਥੋਂ ਦੀ। ਜਿਉ ਜਿਹੜਾ ਇਹ ਸਰੀਰ ਦਾ ਸਰਦਾਰ, ਦੇ ਗਾਵਾ ਜਿਉ ਧਰਮ ਹੈ ਤੋਂ ਬਸੈ ਪੰਜ ਕਿਰਸਾਨਾ। ਹੁਣ ਇਸ ਚੌਧਰੀ ਦੇ ਅੱਗੇ ਪੰਜ ਕਿਰਸਾਨ ਰਹਿੰਦੇ। ਹੁਣ ਪੰਜ ਕਿਰਸਾਨ ਕਿਹੜੇ ਰਹਿੰਦੇ ਸੀ? ਉੱਥੇ ਸਾਹਿਬ ਨੇ ਫਿਰ ਸ਼ਬਦ ਵਰਤੇ ਕਿ ਪੰਜ ਕਿਰਸਾਨ ਅਰਥ ਕਰਾਂਗੇ ਕਾਮ ਕ੍ਰੋਧ ਲੋਭ ਅਹੰਕਾਰੇ ਨੇ। ਪੰਜ ਕਿਰਸਾਨ ਨੇ ਮੈਨੂੰ ਅਨੇਤਰ, ਨਖਤੋਂ ਨੱਕ, ਕਹਿਣ ਲੱਗੇ ਬਸੈ ਪੰਜ ਕਿਰਸਾਨਾ, ਮੈਨੂੰ ਨਖਤੋਂ ਸਰਬ ਨੂੰ, ਸਰਬ ਨੂੰ ਦਾ ਅਰਥ ਹੈ ਕੰਨ, ਨੱਕ। ਸਾਹਿਬ ਕਹਿਣ ਲੱਗੇ ਅੱਖਾਂ, ਮੈਨੂੰ ਨਖਤੋਂ ਸਰਬ ਨੂੰ ਰਸ ਪਤ, ਰਸ ਪਤ ਦਾ ਅਰਥ ਹੈ ਰਚਨਾ, ਇੰਦਰੀ ਕਰਿਆ ਨਾ ਮਨ ਤੇ ਵਿਸ਼ ਭੋਗਣ ਵਾਲੀ ਇੰਦਰੀ। ਇਹ ਪੰਜ ਮਾਨੋ ਕਿਰਸਾਨ ਨੇ, ਮੈਨੂੰ ਨਕਤੋ ਸਰਬ ਨੂੰ ਰਸ ਪਤ ਇੰਦਰੀ ਕਿਆ ਨਾ ਮਾਨਾ। ਪਰ ਬਦਕਿਸਮਤੀ ਇਹ ਕਿ ਇਹ ਪੰਜੇ ਦੇ ਪੰਜੇ ਜਿਹੜੇ ਕਿਰਸਾਨ ਨੇ ਨਾ, ਕਹਿੰਦੇ ਦੀ ਗੱਲ ਮੰਨਦੀ ਕੋਈ ਨੀ, ਆਪਣੀ ਮਨ ਮਰਜ਼ੀ ਕਰੀ ਜਾਂਦੇ। ਨੇਤਰਾਂ ਨੇ ਕਦੇ ਮੰਨੀ ਹੈ ਗੱਲ? ਜਿੰਦ ਗੁਰੂ ਜੀ ਤਾਂ ਕਹਿੰਦੇ ਨੇ ਕਿ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ। ਪਰ ਬਦ ਕਿਸਮਤ ਇਹਨਾਂ ਨੂੰ ਗੁਰੂ ਵਿੱਚੋਂ ਵੀ ਗੁਰੂ ਨੀ ਨਜ਼ਰ ਆਉਂਦਾ, ਇਹਨਾਂ ਨੇ ਆਮ ਬੰਦੇ ਵਿੱਚੋਂ ਰੱਬ ਕਿੱਥੇ ਦੇਖ ਲੈਣਾ। ਗੁਰੂ ਸਾਹਿਬ ਨੇ ਕਿਹਾ ਭਾਈ ਕੰਨ ਮਿਲੇ ਨੇ, ਇਹ ਸਰਬ ਨੂੰ ਮੇਰੇ ਸੱਚੇ ਸੁਣੇ ਨੋ ਪਠਾਏ, ਸੱਚੇ ਸੁਣੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਸ ਸੁਣੀ ਮਨ ਤਨ ਹਰਿਆ ਹੋਵਾ ਰਤਨਾ ਰਸ ਮਾਣੀ, ਸੱਚ ਅਲੱਖ ਵਡਾਣੀ ਤਾਂ ਕਿ ਗੱਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣੇ ਨੋ ਪਠਾਏ, ਕੰਨ ਦਿੱਤੇ ਤਨ ਸੱਚ ਨੂੰ ਸੁਣ ਲਈ। ਪਰ ਹੈਰਾਨਗੀ ਦੀ ਗੱਲ, ਇਹਨਾਂ ਜਿਹੜੇ ਸਰਵਣੋ ਨੇ ਕੰਨਾਂ ਨੇ ਵੀ ਪਰਵਾਹ ਨਹੀਂ ਕੀਤੀ, ਰਤਨਾ ਦਿੱਤੀ ਸੀ ਤੇ ਨਾਲ ਸ਼ਬਦ ਕਿਹਾ ਸੀ ਪਿਆਰਿਆ ਕਿ ਦੇਖੀ ਇਹ ਰੱਬ ਨੇ ਤੈਨੂੰ ਦਿੱਤੀ ਹੈ ਜ਼ਬਾਨ, ਤੇ ਇੱਕ ਕੰਮ ਕਰੀ ਰਤਨਾ ਜਪੀਐ ਏਕ ਨਾਮ ਕੀਆ ਸੁਖ ਆਨੰਦ ਘਰਾ ਆਗੈ ਜੀਕੈ, ਸੰਗ ਕਾਮ ਜਪੇਗਾ ਰਤਨਾ ਨਾਲ ਤੇ ਸੁਖ ਮਿਲੇਗਾ ਤੇ ਅੱਗੇ ਜਿੰਦ ਨਾਲ ਤੇਰੇ ਨਾਮ ਜਾਏਗਾ। ਤੇ ਰਤਨਾ ਨੇ ਗੱਲ ਮੰਨੀ। ਸਾਹਿਬ ਕਿਰਪਾਲੂ ਜੀ ਕਹਿੰਦੇ ਦੇਖੋ ਨੈਨੂ ਨਖਤੂ ਸਰਬ ਨੂੰ ਰਤ ਪਤ ਇੰਦਰੀ ਕਿਹਾ ਨਾ ਮਾਨਾ। ਤੇ ਬਾਬੇ ਕਬੀਰ ਨੇ ਮੇਰੇ ਗੱਲ ਬੜੀ ਠੋਕ ਕੇ ਕਹੀ, ਮੈਂ ਕਿਹਾ ਸਵਾਦ ਆ ਗਿਆ ਰੱਬ ਦੀ ਭਗਤੀ ਕਰਨ ਦਾ। ਜੇ ਭਜਨ ਬੰਦਗੀ ਵਿੱਚ ਕੋਈ ਗੜੁੰਦ ਹੋਵੇ ਤੇ ਕਬੀਰ ਦੀ ਤਰ੍ਹਾਂ ਕਹਿਣ ਲੱਗੇ ਬਾਬਾ ਆਪਣਾ ਬਸੋ ਇਹ ਗਾਓ, ਮੈਂ ਇਸ ਪਿੰਡ ਵਿੱਚ ਗਾਓ ਦਰ ਤੇ ਸਰੀਰ ਵਿੱਚ ਮੈਂ ਨੀ ਪਰਤ ਪਰਤ ਕਿਉਂ ਰਹਿਣਾ, ਮੈਂ ਕੋਈ ਨੀ ਇਸ ਘਰ ਵਿੱਚ ਆ ਕੇ ਵਸਣਾ ਬਾਬਾ ਆਪਣਾ ਬਸੋ ਇਹ ਗਾਓ, ਕਿਉਂ ਨੀ ਆਉਣਾ ਜੀ। ਕਹਿਣ ਲੱਗੇ ਘੜੀ ਘੜੀ ਕਾ ਸੁਲੇਖਾ ਮੰਗੈ ਕਾਇ ਚੇਤੂ ਨਾ। ਹੁਣ ਇੱਥੇ ਥੋੜੇ ਜੇ ਮੈਂ ਰੁਕ ਕੇ ਬੇਨਤੀ ਕਰਨੀ ਚਾਹੁੰਦਾ। ਦੇਖੋ ਇਹ ਸ਼ਬਦ ਅਸੀਂ ਬੜੀ ਵਾਰੀ ਮ੍ਰਿਤਕਾਂ ਦੇ ਭੋਗ ਤੇ ਪੜ੍ਹਨੇ ਆ ਤੇ ਰਸਮ ਰਿਵਾਜ ਵਿੱਚ ਬੱਦੇ ਪੜ੍ਹਨੇ ਆ, ਪਰ ਇਹਨਾਂ ਅਰਥਾਂ ਨੂੰ ਕਦੇ ਕਰਕੇ ਦੇਖੀਏ। ਅਸਲ ਵਿੱਚ ਇਹ ਮਰੇ ਹੋਏ ਪ੍ਰਾਣੀ ਲਈ ਅਰਥ ਨਹੀਂ, ਇਹ ਤਾਂ ਇੱਕ ਜਿਉਂਦਾ ਆਪਣੀ ਬੰਦ ਖਲਾਸੀ ਕਰਨ ਵਾਸਤੇ ਭਗਤ ਰੱਬ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮੈਂ ਤੇਰੀ ਬੰਦਗੀ ਕਰਕੇ ਇਹਨਾਂ ਵਿਕਾਰਾਂ ਤੋਂ ਖਹਿਰਾ ਛੜਾ ਜਾਣਾ, ਹੁਣ ਮੈਂ ਪਰਤ ਕੇ ਸਰੀਰ ਵਿੱਚ ਨਹੀਂ ਆਉਂਦਾ। ਬਾਬਾ ਆਪਣਾ ਬਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾ। ਹੁਣ ਇੱਥੇ ਚੇਤੂ ਦਾ ਅਰਥ ਜਿਹੜਾ ਚੇਤਨਾ ਨਹੀਂ, ਕਾਇਤ ਦਾ ਆਖਰੀ ਅਰਥ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ, ਜਿਹਨੂੰ ਕਹਿੰਦੇ ਨੇ। ਚੇਤੂ ਦਾ ਆਖਰੀ ਅਰਥ ਚਿੱਤਰਗੁਪਤ, ਚਿੱਤਰਗੁਪਤ ਦਾ ਅਰਥ ਵੈਸੇ ਤੇ ਸਿਆਣਿਆਂ ਨੇ ਬੜੇ ਬੜੇ ਕੀਤੇ ਨੇ। ਪਿਛਲੇ ਦਿਨ ਗੁਰਮਤਿ ਗਿਆਨੀ ਜੀ ਦੱਸ ਰਹੇ ਸਨ ਕਿ ਚਿੱਤਰਗੁਪਤ ਦੇ ਅਰਥ ਇਹ ਨੇ ਕਿ ਜਿਹੜਾ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ ਪਿਆ। ਭਾਵੇਂ ਚ ਕਹਿੰਦੇ ਆ ਕਿ ਚਿੱਤਰਗੁਪਤ ਦੋ ਮੋਢਿਆਂ ਤੇ ਬੈਠੇ ਨੇ, ਤੇ ਮੈਂ ਕਈ ਵਾਰੀ ਅਰਥ ਕਰਨਾ ਹੁੰਦਾ, ਅਸਲ ਵਿੱਚ ਸਾਰੀ ਖੇਡ ਪਰਮਾਤਮਾ ਦੀ ਆਪਣੀ ਹੈ। ਕਈ ਗੱਲਾਂ ਐਸੀਆਂ ਨੇ ਜਿਹੜੀ ਸਾਡੀ ਬਾਹਰ ਦੀ ਗੱਲ ਹੈ, ਹੋ ਸਕਦਾ ਕਿ ਅੰਦਰ ਦਾ ਭੇਦ ਕਿਸੇ ਨਾ ਦੇਈਏ। ਚਿੱਤਰਗੁਪਤ ਦਾ ਅਸਲੀ ਅਰਥ ਇਹ ਵੇ ਕਿ ਅੰਦਰ ਦੀਆਂ ਤਸਵੀਰਾਂ ਗੁਪਤ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ, ਤੇ ਰੱਬ ਵਰਗਾ ਉਹ ਸਾਡੇ ਅੰਦਰ ਦੀਆਂ ਗੁਪਤ ਤਸਵੀਰਾਂ ਨੂੰ ਵੀ ਜਾਣਦਾ, ਕਿਉਂਕਿ ਉਹਦਾ ਸੁਭਾਅ ਹੈ ਕਿ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣ ਤੋਂ ਸਾਡੇ ਅੰਦਰ ਦੇ ਗੁਪਤ ਚਿੱਤਰ ਵੀ ਜਾਣਦਾ ਹੈ। ਉੱਥੇ ਮੈਂ ਸ਼ਬਦ ਵਰਤੇ ਕਿ ਕਾਇਤ ਚੇਤੂ ਨਾ। ਮੈਂ ਇਸ ਕਰਕੇ ਸਰੀਰ ਵਿੱਚ ਨਹੀਂ ਆਉਣਾ ਕਿ ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਘੜੀ ਪਿੱਛੋਂ ਤੰਗ ਕਰਦਾ ਵੀ ਤੇਰਾ ਲੇਖਾ ਹੋਣਾ। ਕਹਿਣ ਲੱਗੇ ਮੈਂ ਇਹ ਲੇਖੋ ਵਾਲੇ ਪਾਸੇ ਪੈਣਾ ਹੀ ਨਹੀਂ। ਦੇਖੋ ਸ਼ਬਦ ਵਰਤੇ ਨੇ ਕਿ ਬਾਬਾ ਅਬ ਨਾ ਬਸੋ ਇਹ ਗਾਓ, ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੋ ਨਾ। ਹੁਣ ਅਗਲਾ ਸੋਕੇ ਕਹਿੰਦੇ ਨੇ ਜਿਹਨਾਂ ਦੀ ਖਾਤਰ ਤੂੰ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਤਬਾਹ ਕਰ ਦਿੱਤਾ। ਸਰ ਬਾਬਾ ਕਬੀਰ ਜੀ ਕਹਿੰਦੇ ਨੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਬਾਕੀ ਨਿਕਸੀ ਭਾਰੀ ਦਰ ਤੇ ਮੇਰੇ ਸਿਰ ਤੇ ਕਰਜ਼ਾ ਦੇਣਾ ਰਹਿ ਗਿਆ। ਜਦੋਂ ਧਰਮ ਰਾਜ ਨੇ ਲੇਖਾ ਮੰਗਣੇ ਤੇ ਕੀ ਕਰਜ਼ਾ ਲਾ ਲੈਗਾ। ਅੱਗੇ ਸਾਹਿਬ ਕਹਿੰਦੇ ਪੰਚ ਕਿਰਸਾਨਵਾ ਭਾਗ ਗਏ। ਹੁਣ ਦੇਖੋ ਪੰਚ ਕਿਰਸਾਨਵਾ ਕਿਹੜੇ ਸਨ, ਫਿਰ ਸਾਨੂੰ ਇਹ ਸ਼ਬਦ ਦੇ ਅਰਥ ਦੇਖਣ ਲਈ ਉਤਲੀਆਂ ਤੁਕਾਂ ਤੇ ਜਾਣਾ ਪਏਗਾ, ਜਿਹਨੂੰ ਅਸੀਂ ਪੜ੍ਹ ਕੇ ਆਏ ਹਾਂ ਕਿ ਬਸੈ ਪੰਚ ਕਿਰਸਾਨਾ ਨੈਨੂ ਨਖਤੂ ਸਰਬ ਨੂੰ ਰਸ ਪਤ ਇੰਦਰੀ ਕਹਿਣਾ ਨਾ ਮਾਨਾ। ਪੰਚ ਕਿਰਸਾਨਵਾ ਭਾਗ ਗਏ ਲੈ ਬੰਧਿਓ ਜੀਓ ਦਰਬਾਰੀ, ਜਿੰਦ ਤੋਂ ਲੇਖਾ ਮੰਗਿਆ ਜਾਂਦਾ ਹੈ, ਤੇ ਪੰਜ ਕਿਰਸਾਨ ਦਾ ਅਰਥ ਹੈ ਮੈਂ ਅਰਥ ਕੀਤੀ ਸੀ ਅੱਖਾਂ ਨੇ ਪਰਾਇਆ ਰੂਪ ਤੱਕਿਆ ਮਨ ਨੂੰ ਮਲੀਨ ਕੀਤਾ ਪਰ ਕਦੀ ਇਹ ਨਹੀਂ ਕਿਹਾ ਜਾਂਦਾ ਅੱਖਾਂ ਦਾ ਲੇਖਾ ਪੁੱਛੋ ਅਸਲ ਵਿੱਚ ਲੇਖਾ ਜਿਸ ਤੇ ਪੁੱਛਿਆ ਜਾਂਦਾ ਇਹ ਅੱਖਾਂ ਤਾਂ ਮੀਠੀਆਂ ਗਈਆਂ ਜਿਨ੍ਹਾਂ ਤੇ ਸਾਰੀ ਜ਼ਿੰਦਗੀ ਪਰ ਤਨ ਵਿਸ਼ਵ ਵਿਕਾਰ ਤੱਕੇ ਮੈਂ ਕਹਿੰਦਾ ਕਈ ਵਾਰੀ ਮੌਤ ਤੋਂ ਪਹਿਲਾਂ ਅੱਖਾਂ ਦੀ ਜੋਤ ਬੰਦ ਹੋ ਜਾਂਦੀ ਅੱਖਾਂ ਦਾ ਲੇਖਾ ਕਿਵੇਂ ਪੁੱਛਣਾ ਤਨ ਜਿਹੜੇ ਨੇ ਉਹ ਪਹਿਲਾਂ ਚਲੇ ਗਏ ਨਾਸਕ ਇੱਥੇ ਰਹਿ ਗਈ ਜੀਭ ਇੱਥੇ ਰਹਿ ਗਈ ਇੰਦਰੀ ਇੱਥੇ ਛੱਡ ਗਈ ਪੁੱਜ ਗਈ ਅੱਗ ਨਾਲ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੇ ਤੇਰੇ ਅੰਦਰ ਨੂੰ ਖੁਆਰ ਕੀਤਾ ਇਹਨਾਂ ਨੇ ਤੇ ਸਰੀਰ ਨਾਲ ਇੱਥੇ ਸੜ ਜਾਣਾ ਲੇਖਾ ਤੇ ਤੇਰੀ ਜਿੰਦ ਨੂੰ ਪੁੱਛਿਆ ਜਾਣਾ ਪੰਜ ਕਿਰਸਾਨਵਾਂ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਅਖੀਰ ਤੇ ਜੋ ਗੁਰੂ ਅਰਜਨ ਸਾਹਿਬ ਨੇ ਅੱਜ ਕਿਹਾ ਕਹਿਣ ਲੱਗੇ ਕਹਿਤ ਕਬੀਰ ਸੁਣੋ ਰੇ ਸੰਤੋ ਇਹ ਰੱਬ ਦੇ ਪਿਆਰੇ ਸੰਤ ਜਨੋ ਮੇਰੀ ਗੱਲ ਧਿਆਨ ਨਾਲ ਸੁਣ ਲਓ ਕੀ ਖੇਤ ਹੀ ਕਰੋ ਨਵੇਰਾ ਇੱਥੇ ਖੇਤ ਦਾ ਅਕਰੀ ਅਰਥੇ ਇਸ ਮਨੁੱਖਾ ਜਨਮ ਵਿੱਚ ਇਸ ਵੇਲੇ ਹੀ ਕਰੋ ਨਵੇਰਾ ਕਿ ਰੱਬ ਨੇ ਤੁਹਾਨੂੰ ਭਗਤੀ ਦੀ ਦਾਤ ਦਿੱਤੀ ਹੈ ਇਸ ਜਨਮ ਵਿੱਚ ਹੀ ਤੁਸੀਂ ਆਉਣ ਜਾਣ ਦਾ ਨਵੇੜਾ ਮੁਕਾ ਦਿਓ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਤੇ ਨਾਲ ਸਿਰਖਾ ਜੀ ਅਰਦਾਸ ਕਰਦੇ ਹੋ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਭਗਜਲ ਫੇਰਾ ਇੱਕ ਵਾਰੀ ਦਾਤਿਆ ਬਖਸ਼ ਲੈ ਪਰਤ ਕੇ ਜਨਮ ਤੇ ਮਰਨ ਦਾ ਤਾਣਾ ਜਿਹੜਾ ਉਹ ਮਿਟ ਜਾਏ ਤੇ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਗੁਰੂ ਦੀ ਮਿਹਰ ਲਈ ਨਾ ਉਹਨਾਂ ਜਨਮ ਮਰਨ ਨਿਵਾਰ ਲਿਆ ਸਾਹਿਬ ਭਾਈ ਸਾਹਿਬ ਭਾਈ ਮਰਦਾਨਾ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਤਕਰੀਬਨ ਅੱਧੀ ਸਦੀ 50 ਸਾਲ ਦੇ ਕਰੀਬ ਮੇਰੇ ਗੁਰੂ ਨਾਨਕ ਸਾਹਿਬ ਨਾਲ ਰਬਾਬ ਵਜਾਈ ਤਵਾਰੀਖ ਦੇ ਪੰਨੇ ਪੜੋ 50 ਸਾਲ ਪੂਰੇ ਕਈਆਂ ਨੇ 48 ਲਿਖੇ ਨੇ ਤਕਰੀਬਨ 50 ਤੇ 52 ਦੇ ਕਰੀਬ ਬਣਦੇ 50 ਸਾਲ ਅੱਧੀ ਸਦੀ ਜਿਸ ਗੁਰਮੁਖ ਨੇ ਰਬਾਬ ਵਜਾਈ ਹੋਵੇਗੀ ਕਿੰਨਿਆਂ ਕੁ ਭਾਗਾਂ ਵਾਲਾ ਹੋਵੇਗਾ ਪ੍ਰਿੰਸੀਪਲ ਗੰਗਾ ਸਿੰਘ ਹੋਰਾਂ ਨੇ ਇੱਕ ਵਾਰੀ ਭਾਈ ਮਰਦਾਨੇ ਦੇ ਕੀਰਤਨ ਤੇ ਕੁਝ ਕਾਵਕ ਪੰਕਤੀਆਂ ਲਿਖੀਆਂ ਸਨ ਉਹਨੇ ਤੇ ਉਹ ਕਹਿੰਦੇ ਸਨ ਲਿਖਦੇ ਨੇ ਢਲ ਕੇ ਫਰੰਦੇ ਤੇ ਗਰਦਾਬ ਸੀ ਮਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਕਿਉਂਕਿ ਭਾਈ ਫਰੰਦੇ ਤੋਂ ਰਬਾਬ ਖਰੀਦੀ ਗਈ ਉਸ ਤੋਂ ਮੰਗਵਾਈ ਗਈ ਸਾਹਿਬ ਨੇ ਉੱਥੇ ਸ਼ਬਦ ਵਰਤੇ ਉਹਨਾਂ ਨੇ ਕਿ ਢਲ ਕੇ ਫਰੰਦੇ ਤੇ ਗਰਦਾਬ ਸੀ ਮਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ ਚਾਰੇ ਕੁੰਡ ਤਾਰ ਵੱਜੀ ਜੰਗਲੀ ਪਹਾੜੀ ਚਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ ਸੱਜਣ ਜੈ ਠੱਗ ਜਗ ਲੋਟੀ ਜੈ ਕਾਬਰਾਂ ਨੇ ਬਾਬਰ ਜੈ ਜਾਬਰਾਂ ਨੇ ਸੁਣਿਆ ਤਰਾਨਾ ਸੀ ਬਾਬੇ ਦਾ ਰਬਾਬੀ ਰੱਬ ਆਪੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਕਹਿੰਦੇ ਉਸ ਦੀ ਤਾਰ ਵਿੱਚ ਰੱਬ ਆਪੀ ਭਿੰਨੀ ਤਾਰ ਜਿਹਦੀ ਰੱਬ ਦੀ ਬੰਦਗੀ ਵਿੱਚ ਭਿੱਜੀ ਹੋਈ ਉਹਦੀ ਤਾਰ ਸੀ ਕਵੀ ਸੰਤੋਖ ਸਿੰਘ ਪਹਿਲ ਤੋਂ ਤਾਂ ਕਹਿੰਦੇ ਨੇ ਕਿ ਜਦੋਂ ਮਰਦਾਨੇ ਨੇ ਬਾਹਰ ਦੇ ਇਲਾਕੇ ਵਿੱਚ ਰਬਾਬ ਛੇੜੀ ਫਿਰ ਖੰਤੇ ਰਸ ਚੋਵਣ ਲਾਗਾ ਵਿਸਰੇ ਉਸ ਸਮੇਂ ਅਪਾਨਾ ਕਿ ਰੁੱਖਾਂ ਦੇ ਵਿੱਚੋਂ ਵੀ ਅੰਮ੍ਰਿਤ ਪਿੰਜਣ ਲੱਗ ਪੈਂਦਾ ਸੀ ਜਿਸ ਥੱਲੇ ਬੈਠ ਕੇ ਬਾਬਾ ਮਰਦਾਨਾ ਰਬਾਬ ਜਾ ਕੇ ਕੀਰਤਨ ਕਰਦਾ ਸੀ ਦੇਖੋ ਜਿਹੜੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਬ ਖੇਤੀ ਕਰੋ ਨਵੇਰਾ ਉਹਨਾਂ ਨੇ ਇਹਨਾਂ ਪਿਆਰ ਨਾਲ ਭਿੱਜ ਕੇ ਕੀਰਤਨ ਕੀਤਾ ਅੰਤਲਾ ਸਮਾਂ ਗੁਰੂ ਨਾਨਕ ਸਾਹਿਬ ਜੀ ਦੀ ਗੋਦ ਵਿੱਚ ਆਇਆ ਹਜ਼ੂਰ ਨੇ ਇੱਕੋ ਗੱਲ ਪੁੱਛੀ ਸੀ ਮਰਦਾਨਿਆ ਤੂੰ ਆਪਣੀ ਸਾਰੀ ਜ਼ਿੰਦਗੀ ਮੇਰੇ ਨਾਲ ਲਾਈ ਹੈ ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਉਸ ਗੁਰਮੁਖ ਦਾ ਮਜ਼ਾਕ ਉਡਾਉਣੀ ਹੈ ਉਸ ਦੇ ਤਾਰ ਜਿਹੜਾ ਕੋਈ ਚੁਟਕਲਾ ਬਣਾਉਣਾ ਹੋਵੇ ਕੋਈ ਜੋਕ ਬਣਾਉਣਾ ਹੋਵੇ ਨਿੱਕਾ ਜਿਹਾ ਮਜ਼ਾਕ ਕਰਨਾ ਹੋਵੇ ਭਾਈ ਮਰਦਾਨੇ ਨੇ ਜਿਵੇਂ ਬਿਰਬਲ ਨਾਲ ਹਰ ਗੱਲ ਜੋੜੀ ਜਾਂਦੀ ਹੈ ਨਾ ਇੰਡੀਆ ਵਿੱਚ ਇਸੇ ਤਰ੍ਹਾਂ ਭਾਈ ਮਰਦਾਨੇ ਦਾ ਮਜ਼ਾਕ ਉਡਾਉਣਾ ਮੈਂ ਸੋਚਣਾ ਹੁੰਦਾ ਉਸ ਵੇਲੇ ਪਤਾ ਨਹੀਂ ਨਾ ਲੋਕਾਂ ਨੂੰ ਸਮਝ ਨਹੀਂ ਕਿ ਉਹ ਵਕਤ ਪਰ ਲੜਮ ਹੋਇਆ ਹੈ ਮਰਦਾਨਾ ਉਹਨੇ 50 ਸਾਲ ਬਾਬੇ ਨਾਨਕ ਦੇ ਨਾਲ ਰਬਾਬ ਮੇਰੀ ਉਹ ਗੁਰ ਸਿੱਖੋ ਗੁਰੂ ਅਰਜਨ ਦੇਵ ਤਾਂ ਕਹਿੰਦੇ ਨੇ ਜਿਹਨੇ ਇੱਕ ਵਾਰੀ ਗੁਰੂ ਨਾਨਕ ਨੂੰ ਦੇਖ ਲਿਆ ਜਨਮ ਮਰਨ ਤੋਂ ਕੱਟਿਆ ਗਿਆ ਦੁੱਖ ਉਹਦੇ ਕੱਟੇ ਗਏ ਤੇ ਜਿਹਨੇ 50 ਸਾਲ ਰਬਾਬ ਵਜਾਈ ਉਹਦੇ ਲਈ ਚਿਕਰਾ ਕਰਦੇ ਆ ਕਿ ਇਹ ਗੁਰੂ ਕੇ ਸਿੱਖ ਦੀ ਬੇਅਦਬੀ ਨਹੀਂ ਉਹ ਤੇ ਹਜ਼ੂਰ ਤਾਂ ਕਹਿੰਦੇ ਨੇ ਮੈਂ ਮੋਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰਹੇ ਗੁਰੂ ਨਾਨਕ ਜੀ ਨੇ ਸੁਣਿਆ ਦੇਖਿਆ ਤੇ ਫਿਰ ਗਰਭਾਸ਼ਣਾ ਪਰਿਆ ਨੇ ਉਹਨਾਂ ਨੇ ਕੇਵਲ ਸੁਣਿਆ ਨਹੀਂ, ਮਰਦਾਨੇ ਨੇ ਕੇਵਲ ਦੇਖਿਆ ਨਹੀਂ, ਸੱਚ ਜਾਣੋ ਮਰਦਾਨੇ ਨੇ ਗੁਰੂ ਨਾਨਕ ਨੂੰ ਕਾਵਿਆ, ਉਹਨਾਂ ਦੀ ਬਾਣੀ ਗਾਈ ਹੈ। ਅੱਜ ਭਾਈ ਮਰਦਾਨਾ ਜਦੋਂ ਅੰਤਲਾ ਸਮਾਂ ਆਇਆ, ਹਜ਼ੂਰ ਕਹਿੰਦੇ ਨੇ ਮਰਦਾਨਿਆ ਕਿ ਤੂੰ ਆਪਣੀ ਸਾਰੀ ਜ਼ਿੰਦਗੀ ਲਾ ਦਿੱਤੀ, ਦੇਖ ਜੇ ਤੂੰ ਚਾਹੇ ਤੇ ਤੇਰੇ ਜਾਣ ਤੋਂ ਬਾਅਦ ਤੇਰੇ ਸਰੀਰ ਨੂੰ ਜਲ ਪ੍ਰਵਾਹ ਕਰੀਏ। ਤੇ ਭਾਈ ਸਾਹਿਬ, ਭਾਈ ਮਰਦਾਨਾ ਜੀ ਦਾ ਸੀਸ ਮੇਰੇ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਹੀ ਅੰਤਲੇ ਚਾਹੇ। ਕਹਿਣ ਲੱਗੇ ਜੇ ਤੂੰ ਕਹੇ ਤਾਂ ਤੈਨੂੰ ਅਸੀਂ ਅਗਨ ਭੇਟ ਕਰੀਏ, ਜਾਣ ਤੋਂ ਬਾਅਦ ਤੂੰ ਕਹੇ ਤਾਂ ਤੇਰੀ ਸਰੀਰ ਨੂੰ ਧਰਤੀ ਵਿੱਚ ਖਾਕ ਦੇ ਸਪੁਰਦ ਕਰੀਏ। ਕਹਿੰਦੇ ਭਾਈ ਸਾਹਿਬ ਨੇ ਨੇਤਰ ਖੋਲੇ ਤੇ ਬਾਬੇ ਨਾਨਕ ਨੂੰ ਕਹਿੰਦੇ ਨੇ ਵਾਹ ਬਾਬਾ, ਅਜੇ ਵੀ ਦੇਹ ਦੀਆਂ ਗੱਲਾਂ, ਇਹ ਭਾਈ ਮਨੀ ਸਿੰਘ ਉਹਨਾਂ ਦੀ ਜਨਮ ਸਾਖੀ ਦੇ ਸ਼ਬਦ ਨੇ, ਵਾਹ ਬਾਬਾ ਅਜੇ ਵੀ ਦੇਹ ਦੀਆਂ ਬਾਤਾਂ। ਤੇ ਹੱਸ ਕੇ ਕਹਿੰਦੇ ਮਰਦਾਨਿਆ, ਚਿੱਤ ਕਰਦਾ ਹੈ ਕਿ ਤੇਰੇ ਜਾਣ ਤੋਂ ਬਾਅਦ ਕਿ ਤੇਰੇ ਸਰੀਰ ਨੂੰ ਕਬਰ ਵੀ ਦਫਨਾ ਕੇ ਉੱਥੇ ਪੱਥਰ ਲਾ ਦਈਏ, ਲੋਕ ਤੇਰੀ ਕਬਰ ਪੂਜਣਗੇ। ਧਿਆਨ ਦਿਆ ਕਿ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹਦਾ ਮਤਲਬ ਇਹ ਨਾ ਸਮਝੋ ਕਬਰਾਂ ਪੂਜਣ ਦੀ ਗੱਲ ਕਰ ਲਗਾ। ਕਹਿਣ ਲੱਗੇ ਤੇਰੀ ਕਬਰ ਤੇ ਲੋਕ ਸਿਜਦੇ ਕਰਨਗੇ। ਤੇ ਕਹਿੰਦੇ ਨੇ ਭਾਈ ਮਰਦਾਨੇ ਨੇ ਨੇਤਰ ਸਹਿਜਲ ਕਰਕੇ ਬੜੀ ਭਾਵਨਾ ਨਾਲ ਕਿਹਾ, ਸਤਿਗੁਰੂ ਜੀ ਤਾਰ ਵਜਾ ਕੇ, ਇਹਦਾ ਮਤਲਬ ਰਭਾਵ ਵਜਾ ਕੇ ਕੀਰਤਨ ਕਰਕੇ ਮੁਸ਼ਕਿਲ ਨਾਲ ਇਸ ਚਮੜੇ ਦੀ ਕਬਰ ਵਿੱਚੋਂ ਨਿਕਲਿਆ ਵਾ, ਸਰੀਰ ਵੀ ਤਾਂ ਚਮ ਦੀ ਕਬਰ ਹੈ ਨਾ, ਤੇਰੀ ਕੀਰਤੀ ਕਰਕੇ ਤੇਰੇ ਨਾਲ ਸ਼ਬਦ ਗਾ ਕੇ ਚਮੜੇ ਦੀ ਕਬਰ ਵਿੱਚੋਂ ਨਿਕਲਿਆ, ਹੁਣ ਚਮ ਦੀ ਕਬਰ ਵਿੱਚੋਂ ਕੱਢ ਕੇ ਪੱਥਰਾਂ ਦੀ ਕਬਰ ਵਿੱਚ ਨਾ ਸੱਟੇ, ਜਿੱਥੇ ਤੂੰ ਰਹੇਗਾ ਮੈਨੂੰ ਆਪਣੇ ਚਰਨਾਂ ਦੀ ਥਾਂ ਦੇ ਦੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਕਿਤੇ ਕੁਝ ਸਿੱਖ ਦੀ ਭਾਵਨਾ ਹੋ ਜਾਏ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਜਿਹੜਾ ਸ਼ਬਦ ਕਿਹਾ ਨਾ, ਇਹ ਆਰੰਭ ਹੁੰਦਾ ਹੈ ਪ੍ਰਭ ਜਨਮ ਮਰਨ ਨਿਵਾਰ, ਤੇ ਮਰਦ ਕੀਤੀ ਸੀ ਪੂਰੇ ਅੰਕ ਦਾ ਇੱਕ ਸ਼ਬਦ ਹੈ ਅੱਜ, ਤੇ ਅਰਥ ਆਪਾਂ ਇੱਕ ਇੱਕ ਕਰਨਾ। ਕਹਿੰਦੇ ਖੇ ਪ੍ਰਭੂ ਤੁਸੀਂ ਮਿਹਰ ਕਰੋ, ਮੇਰਾ ਜਨਮ ਤੇ ਮਰਨ ਨਿਵਾਰ ਦਰ ਤੇ ਖਤਮ ਕਰ ਦਿਓ, ਹਾਰ ਕਰਿਓ ਦੁਆਰ, ਮੈਂ ਕਈ ਜਨਮਾਂ ਵਿੱਚ ਸਰੀਰ ਧਾਰਨ ਕਰ ਕਰਕੇ ਅਖੀਰ ਤੇ ਹਾਰ ਕੇ ਤੇਰੇ ਦਰਵਾਜ਼ੇ ਤੇ ਡਿੱਗ ਪਿਆ ਵਾਂ। ਗਏ ਚਰਨ ਸਾਧੂ ਸੰਗ, ਮੈਨੂੰ ਅੱਜ ਤੇਰੀ ਬੰਦਗੀ ਕਰਨ ਵਾਲੇ ਮਿਲ ਗਏ ਨੇ, ਮੈਂ ਉਹਨਾਂ ਸੰਤਾਂ ਦੇ ਸਾਧੂਆਂ ਦੇ ਚਰਨ ਘੁੱਟ ਕੇ ਪਕੜ ਲਏ। ਮਨ ਮਿਸ਼ਟ ਹਰ ਹਰ ਰੰਗ, ਮਿਸ਼ਟ ਦਾ ਅਖਰੀ ਅਰਥ ਦਾ ਮਿੱਠਾ ਤੇ ਰੰਗ ਦਾ ਅਰਥ ਕਾਲਾ ਪੀਲਾ ਚਿੱਟਾ ਨਹੀਂ, ਇੱਥੇ ਰੰਗ ਦਾ ਅਰਥ ਪਿਆਰ। ਦੇਖੋ ਕਈ ਸ਼ਬਦ ਐਸੇ ਨੇ ਅਸੀਂ ਰੰਗ ਦਾ ਅਰਥ ਵੀ ਕਰਨਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠ ਹੈ, ਰੰਗ ਰੰਗ ਦਾ ਅਰਥ ਹੁੰਦਾ ਹੈ। ਜਿਵੇਂ ਕੁਝ ਰੰਗਾਂ ਦੇ ਨਾਂ ਨੇ, ਇਹ ਪੀਲਾ, ਇਹ ਕਾਲਾ, ਇਹ ਹਰਾ, ਇਹ ਲਾਲ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੰਗ ਦਾ ਅਰਥ ਪਿਆਰ ਵੀ ਹੈ। ਇੱਕ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੁੰਦਾ, ਠਾਕੁਰ ਗਾਇਆ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ। ਇਸ ਤੋਂ ਪਹਿਲੀ ਤੋਕ ਆਉਂਦੀ ਹੈ, ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ। ਤੇ ਕਦੀ ਅਸੀਂ ਸੋਚੀਏ ਖਾਂ, ਰੰਗ ਲਾਗੋ ਦਾ ਅਰਥ ਹੋ ਸਕਦਾ ਵੀ ਇਹਨੂੰ ਰੰਗ ਲੱਗ ਗਿਆ। ਆਪਾਂ ਸ਼ਬਦ ਵਰਤਣੇ ਮੇਰੇ ਬਸਤਰਾਂ ਨੂੰ ਫਲਾਣੇ ਦਾ ਫਲਾਣਾ ਰੰਗ ਲੱਗ ਗਿਆ। ਹਜ਼ੂਰ ਕਹਿੰਦੇ ਠਾਕੁਰ ਗਾਇਆ ਆਤਮ ਰੰਗ। ਹੁਣ ਰੰਗ ਦਾ ਲੱਗਣਾ ਤੇ ਰੰਗ ਦਾ ਪਾਉਣਾ ਬੜਾ ਫਰਕ ਹੈਗਾ। ਜਿੱਥੇ ਸ਼ਬਦ ਆਇਆ ਕਿ ਜਾਗੋ ਹਰ ਰੰਗ ਲਾਗੋ, ਇਹਦਾ ਅਰਥ ਜਿਹਨੂੰ ਨਾਮ ਦਾ ਰੰਗ ਲੱਗ ਗਿਆ, ਲਾਲੀ ਚੜ ਗਈ ਹੈ, ਤੇ ਜਿੱਥੇ ਅਸੀਂ ਪੜ੍ਹਦੇ ਹਾਂ ਠਾਕੁਰ ਗਾਇਆ ਆਤਮ ਰੰਗ, ਉੱਥੇ ਰੰਗ ਦਾ ਅਰਥ ਹੈ ਪ੍ਰੇਮ, ਜਿਹੜਾ ਠਾਕੁਰ ਨੂੰ ਪ੍ਰੇਮ ਵਿੱਚ ਭਿੱਜ ਕੇ ਗਾਉਂਦਾ। ਹਜ਼ੂਰ ਨੇ ਸ਼ਬਦ ਵਰਤੇ ਮਨ ਮਿਸ਼ਟ ਹਰ ਹਰ ਰੰਗ, ਰੰਗ ਦਾ ਅਰਥ ਇੱਥੇ ਪਿਆਰ, ਕਿ ਤੇਰਾ ਪਿਆਰ ਮੇਰੇ ਅੰਦਰ ਨੂੰ ਮਿੱਠਾ ਲੱਗਣ ਲੱਗ ਪਵੇ। ਕਰ ਦਇਆ ਲਿਓ ਲੜਦਾ ਹੈ, ਤੁਸੀਂ ਦਇਆ ਕਰੋ ਮਾਲਕ ਜੀ, ਮੈਨੂੰ ਆਪਣੇ ਪੱਲੇ ਨਾਲ ਜੋੜ ਲਓ, ਲੜ ਨਾ ਲਾ ਲਓ, ਨਾਨਕਾ ਨਾਮ ਧਿਆਏ। ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਨਾਮ ਨੂੰ ਅਸੀਂ ਧਿਆ ਸਕੀਏ। ਦੀਨਾ ਨਾਥ ਦਿਆਲ ਮੇਰੇ ਸਵਾਮੀ, ਗਰੀਬਾਂ ਤੇ ਦਇਆ ਕਰਨ ਵਾਲੇ ਮੇਰੇ ਸਵਾਮੀ, ਦੀਨਾ ਨਾਥ ਦਿਆਲ, ਤੇਰੇ ਵਰਗਾ ਗਰੀਬਾਂ ਦਾ ਦਿਆਲੂ, ਤੇਰੇ ਵਰਗਾ ਗਰੀਬਾਂ ਤੇ ਕਿਰਪਾ ਕਰਨ ਵਾਲਾ ਕੋਈ ਨਹੀਂ। ਕਹਿਣ ਲੱਗੇ ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਚਾਚੋ, ਚਾਚੋ ਦਰ ਤੇ ਮੈਂ ਮੰਗਦਾ ਸੰਤ ਰਵਾਲ, اپنے رب دے پیارے سنت جن جڑے نے انہاں دے چرناں دی دھوڑ جمع کر جڑے تیرے بندگی کرن والے نے نا انہاں دے چرناں دی دھوڑ دے دے مینوں انہاں دی خاک بنا دے تے سچ جانے گرمخو بندگی والے دے چرناں دی دھوڑ مل جائے تے بندے دی ساری زندگی ہی رنگی جاتی ہوگی بندگی والا حضور نے ایک شبد ورتیا جدو اسی پڑھنے ہیں نا ہاں قربان ہے جاؤ مہربانا ہاؤ قربان ہے جاؤ ہاؤ قربان ہے جاؤ تنا کے لین جو تیرا ناؤ لین جو تیرا ناؤ تنا کے ہاؤ سد قربان ہے جاؤ اس ایک بچن ہوتا کایا رنگن جیتی پیارے پائی ہے ناؤ مجیت رنگن والا جی رنگا صاحب ایسا رنگ نہ ایٹ جن کے چورے رتنے پیارے کنت تنا کے پاس ہے توڑ تنا کی جے ملا جی کو نانک ارداس نمونا دے چرنا دی توڑ دے دے میرے شہر کرپالو گرو ارجن دیو کابل تو سنگت آئی آپ انہوں اگے لے چلے گئے کئی بزرگ ایسے سن وچ جڑے ترے نے تھک گئے نے رات نو آپ انہوں دی جا کے مٹھا چاپی کیتی انہوں دی لتاں کٹیاں سویرے جدو امرتسر شہر کی ترتیب آئے ہر ایک میں چت کرتا کہ کئی دن کا سفر کیا گرو ارجن دیو جی دے میں درشن پہلا کرا کہ سوال پیدا ہوا جوڑیا کون کھڑا ہوئے گا سمان کی راکھی کون کرے گا دن گرو ارجن صاحب کرپالو جی آپ کہہ لگے گر سکھو تھی درشن کرو جوڑیا کی راکھی میں بہ جانا یہ حقیقت ہے جب سکھ اندر گئے پوچھا دس گرو ارجن صاحب کتنے نے تو بابا بڑھا صاحب جی بڑے بیراگ بھی آئے آ کے کہنے لگے ہو گرو کے سکھو جس دادے دیا رحمت تھی لین آئے ہو تو رات دے تے کول پہنچے جہاں تھی لتان کٹتا پیا جی وہ گرو ارجن دیو تو جنہوں نے تھی جوڑیا کھڑا کر کے آئے ہو وہ تن گرو ارجن دیو سچے پاتشاہ نے سکھ آئے دوڑ کے صاحب گرو ارجن دیو کے چرنوں میں ڈگے اس ویلے بابا بڈھا صاحب نے کہا دادا جی یہ کی کھیل برتا ہو آپ تو صاحب گرو ارجن دیو جی نے ایک بچن کیا سی بابا جی تھی گرو نانک صاحب کے سکھ ہو گرو نانک دیو جی کے درشن کیتے نے آج دے جوڑے پے نے آم منکھاں دے نہیں یہ جڑے پیر تر کے آئے نے جنہ پیروں بھی جوڑے پے سن ان شبد پڑھتے بھاونا کاجل کی دھرتی تو ترے نے انہوں نے جوڑیا گرو نانک صاحب کا جوڑا پیا ہوا میں تو انہوں نے چرنا کی سیوا پیا کرنا دادا جی کہ جچوں سنت روال مینو رب کے پیاریا کے چرنا کی دھوڑ مل گئی سنسار دکھیا کوپ کوپ در ہوں خوب سنسار تو ایک زہر کا خوب ہے تم اگیان تم دا ارتا نیرا اگیانتا دا نیرا موت کوپ کوپ نیرے بندہ تھگیا گیا کہ پوجا رب جی لے گو پوجا دا ارتھ بن کہ در تا پکڑنا اے میرے پیارے پربھو جی خوہ وچ ڈگے پئے ہاں ہنیرے وچ ٹکرا پہ مار رہے ہاں سمجھ کوئی نہیں پی ساری بانہ پکڑ کے سانو اتو بچا لو ہر نام اپنا دیکھو میرے مالک جی کرپا کرو سانو باہ پکڑاؤ تے اپنے نام کی داد دیو پرب تجھ بنا نہیں تھاؤ نانکا بن بن جاؤ سن گرو ارجن صاحب کہنے میں تا تہاڈے در تے پکارنا تیرے تو بنا ہور کوئی تھان ہی نہیں میں باہر نے ایک بلہار نہیں جانا تے اگے پھر کہنے میرے اپنا گڑ کوئی نہیں جی میں یہ کہاں بھی تھی میری بانہ تا پڑھو میں بھگتی کرنا میں سمرن کرنا میں سیوا کرنا میں بندگی بڑی کرنا کہ لگے ساڈا سبھا لوگ موہ باندھی دے اتنے لوگ دے پبے نیاری موہ دے نیاری ہے لوگ موہ باندھی دے یہ درد کران گے لوگ وچ موہ وچ ساڈا شریر بجا پہ اندر لوگ تے موہ ہے دل بھجن ہووت کھے سنو یہ بھی پتا بھی بھجن کی سمرن کی ہوند ہے تو شریر ٹھیک ہے تو جی بھجن بندگی نہیں اس مٹی کی مرولی نے ایک دن تہ کے مٹی ہو جانا جن بھجن ہووت کھے جمدوت مہا بھیان سامنے مہا بھیان جمدوت نے چت گپت کرم جان ਚਿੱਤਰ ਗੁਪਤ ਮੇਰੇ ਅੰਦਰ ਦੇ ਕਰਮਾਂ ਨੂੰ ਜਾਣਦਾ ਪਿਆ। ਜਿਨ ਰੈਨ ਸਾਖ ਸੁਣਾਏ, ਸਾਖ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ। ਕਹਿੰਦੇ ਨੇ ਜੇ ਮੈਂ ਝੂਠ ਵੀ ਬੋਲਾਂ ਨਾ ਵੀ ਮੈਂ ਮਾੜਾ ਕਰਮ ਨਹੀਂ ਕੀਤਾ, ਕਹਿੰਦੇ ਨੇ ਜਿਹੜੇ ਦਿਨ ਚੜ੍ਹਦਾ ਨਾ ਇਹ ਦਿਨ ਗਵਾਹੀ ਲਏਗਾ, ਦਿਨ ਬੋਲ ਕੇ ਕਹੇਗਾ ਕਿ ਫਲਾਣੇ ਸਮੇਂ ਤੋਂ ਆਪ ਕਰਮ ਕੀਤਾ ਸੀ। ਰਾਤ ਤੇ ਦਿਨ ਦੋਨੇ ਗਵਾਹ ਨੇ। ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਿਨ੍ਹਾਂ ਦੇ ਸਾਹਮਣੇ ਤੂੰ ਕੁਕਰਮ ਕੀਤਾ, ਰਾਤ ਵੀ ਬੋਲੇਗੀ ਤੇ ਦਿਨ ਵੀ ਬੋਲੇਗਾ। ਇਹਦਾ ਮਤਲਬ ਇਹ ਹੈ ਵੀ ਜਿਹੜੇ ਤੂੰ ਕਰਮ ਕਰਨਾ ਨਾ ਦਿਨ ਤੇ ਰਾਤ ਮਤ ਜਾਣੀ, ਕੋਈ ਜਾਣਦਾ ਨੀ, ਦਿਨ ਤੇ ਰਾਤ ਗਵਾਹੀ ਤਾਂ ਦਿੰਦੇ ਨੇ ਬੰਦਾ ਇਹ ਕਰਮ ਕਰ ਰਿਹਾ। ਦਿਨ ਰਹਿਣ ਸਾਥ ਸੁਣਾਏ ਨਾਨਕਾ ਹਰ ਸ਼ਰਨਾਏ। ਧੰਨ ਗੁਰੂ ਅਰਜਨ ਸਾਹਿਬ ਕਿਨੇ ਖਰੀ ਜੀ, ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਅੱਗੇ ਦੱਸਣੇ ਮੇਰੇ ਮਾਲਕ ਜੀ ਕਹੇ ਭੰਜਣਾ ਮੁਰਾਰ, ਜਿਹੜੇ ਡਰ ਨੇ ਉਹਨਾਂ ਨੂੰ ਭੰਜਣ ਵਾਲਾ ਤੂੰ ਮੁਰਾਰੀ, ਕਰ ਦਇਆ ਪਤਤ ਉਧਾਰ, ਮੇਰੇ ਤੇ ਦਇਆ ਕਰ, ਮੈਨੂੰ ਪਾਪੀ ਨੂੰ ਤਾਰ ਦੇ। ਹਰ ਗੁਣ ਨਿਧੇ ਗੋਪਾਲ, ਹਰੀ ਗੁਣਾਂ ਦਾ ਨਿਧੇ ਦਰ ਤੇ ਖਜ਼ਾਨਾ, ਧਰਤੀ ਦੀ ਪਾਲਣਾ ਕਰਨ ਵਾਲਾ, ਸਰਬ ਘੱਟ ਪ੍ਰਤਪਾਲ, ਸਾਰੀਆਂ ਘਟਾਂ ਦੀ ਤੁਸੀਂ ਪ੍ਰਤਪਾਲਣਾ ਕਰਦੇ ਹੋ। ਮਨ ਪ੍ਰੀਤ ਕਹਿ ਓਟ ਚਿਤਵ ਨਾਥ, ਚਿਤ ਵੀ ਨਾਥ, ਹੇ ਸਵਾਮੀ ਮੈਂ ਤੁਹਾਡੀ ਓਟ ਗਈ ਤੁਹਾਨੂੰ ਚੇਤੇ ਕਰਨਾ। ਨਾਨਕਾ ਤੇ ਰੱਖ ਹੱਥ, ਹੇ ਪ੍ਰਭੂ ਧੰਨ ਗੁਰੂ ਪੰਚਮ ਪਿਤਾ ਕਹਿੰਦੇ ਨੇ ਮੈਨੂੰ ਹੱਥ ਦੇ ਕੇ ਰੱਖ ਲਓ। ਇਹਦਾ ਮਤਲਬ ਇਹ ਨਹੀਂ ਅਸੀਂ ਕਈ ਜੀ ਗੁਰੂ ਅਰਜਨ ਦੇਵ ਕਹਿੰਦੇ ਨੇ ਫਰਮਾਉਂਦੇ ਨੇ ਜਾਂ ਰਹਿਮਤ ਪੈ ਕਰਦੇ ਨੇ, ਪਰ ਵਿੱਚ ਸਾਨੂੰ ਤਰੀਕਾ ਦੱਸ ਦਿੱਤਾ ਨੇ ਇਸ ਤਰੀਕੇ ਨਾਲ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰੀ ਬੰਦਿਆ, ਤੇਰੀ ਬਾਂਹ ਰੱਬ ਜ਼ਰੂਰ ਪਕੜੇਗਾ। ਹੁਣ ਅਗਲਾ ਬਚਨ ਹੈ ਸਾਹਿਬ ਕਹਿੰਦੇ ਨੇ ਪ੍ਰਭ ਮਨ ਪ੍ਰੀਤ ਦਰਸ਼ਨ ਪਿਆਸ, ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਦੀ ਇੱਕ ਪ੍ਰੀਤ ਪੈਦਾ ਹੋ ਗਈ। ਗੋਬਿੰਦ ਪੂਰਨ ਆਸ, ਹੇ ਪ੍ਰਭੂ ਜੀ ਇਸ ਜਨਮ ਵਿੱਚ ਮੇਰੀ ਆਸ ਪੂਰੀ ਕਰ ਦਿਓ। ਇੱਕ ਨਿਮਖ ਰਹਿਣ ਨਾ ਜਾਏ, ਅੱਖ ਝਮਕਣ ਜਿਤਨਾ ਸਮਾਂ ਮੈਂ ਤੇਰੀ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦਾ। ਵੱਡ ਭਾਗ ਨਾਨਕ ਪਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਵੱਡੇ ਭਾਗ ਹੋਣ ਤਾਂ ਇਹ ਦਾਸ ਮਿਲਦੀ ਹੈ ਦਰਸ਼ਨ ਪਿਆਸ। ਅਗਲਾ ਬਚਨ ਕੀਤਾ ਉਹਨੇ, ਹੇ ਮਾਲਕ ਜੀ ਪ੍ਰਭ ਤੁਝ ਬਿਨਾਂ ਨਹੀਂ ਖੋਰ, ਤੇਰੇ ਤੋਂ ਬਿਨਾਂ ਪਰਮਾਤਮਾ ਸਾਡਾ ਕੌਣ। ਅਸਲੀ ਅਤੇਜ ਹੈ ਬੰਦੇ ਨੂੰ ਸਮਝ ਜਦੋਂ ਪੈਂਦੀ ਹੈ ਰੱਬ ਮੇਰਾ, ਜਦੋਂ ਸਾਰੇ ਕਿਹਦਾ ਸਾਥ ਛੱਡ ਜਾ, ਉਸ ਤੋਂ ਪਹਿਲਾਂ ਨਹੀਂ ਮੰਨਦਾ। ਮੇਰੇ ਭਰਾ ਨੇ, ਮੇਰੀਆਂ ਭੈਣਾਂ ਨੇ, ਮੇਰੇ ਰਿਸ਼ਤੇਦਾਰ ਨੇ, ਮੇਰੇ ਮਿੱਤਰ ਨੇ। ਦਾਦਾ ਜੀ ਕਹਿੰਦੇ ਜਦੋਂ ਇੱਕ ਇੱਕ ਕਰਕੇ ਤੇਰੇ ਠੋਕਰ ਮਾਰੇਗਾ ਫਿਰ ਤੂੰ ਕਹੇਗਾ ਰੱਬ ਤੋਂ ਬਿਨਾਂ ਮੇਰਾ ਕੋਈ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ ਕਿ ਜਾ ਕੋ ਮੁਸ਼ਕਲ ਅੱਤ ਬਣੇ, ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਤੇ ਭੱਜ ਖਲੇ, ਸਭੇ ਭੱਜੋ ਆਸਰਾ, ਕਹਿਣ ਲੱਗੇ ਸਭੇ ਭੱਜੋ ਆਸਰਾ, ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਾਰ ਬਹਿਮ ਲੱਗੇ ਨਾ ਧਰਤੀ ਵਾਹ। ਕਹਿੰਦੇ ਨੇ ਉਦੋਂ ਪਤਾ ਲੱਗਿਆ ਜਦੋਂ ਸਾਰੇ ਛੱਡ ਜਾਂਦੇ। ਸਹਿਬ ਮੇਰਾ ਦੇ ਦਾਤੇ ਜੀ ਕਹਿੰਦੇ ਨੇ ਪ੍ਰਭੂ ਜੀ ਕਿ ਤੇਰੇ ਤੋਂ ਬਿਨਾਂ ਕੋਈ ਨੀ। ਮਨਪ੍ਰੀਤ ਚੰਦ ਚਕੋਰ, ਜਿਵੇਂ ਚਕੋਰ ਚੰਦਰਮਾ ਨੂੰ ਪਿਆਰ ਕਰਦੀ, ਮੈਂ ਤੇਰੇ ਚਰਨਾਂ ਨੂੰ ਪ੍ਰੀਤ ਕਰਦਾ। ਹਜ਼ੂਰ ਜੀ ਬਖਸ਼ਿਸ਼ ਕਰਦੇ ਨੇ ਜੋ ਮੀਨ ਜਲ ਸੋ ਖੇਤ, ਜਿਵੇਂ ਮੀਨ ਦਰ ਤੇ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਅਲ ਕਮਲ ਭਿੜ ਨਾ ਭੇਦ, ਅਲ ਕਮਲ ਦੋ ਸ਼ਬਦ ਨੇ, ਅਲ ਦਰ ਤੇ ਭਵਰਾ, ਜਿਵੇਂ ਕਮਰਾ ਭਵਰਾ ਕਮਲ ਦੇ ਫੁੱਲ ਤੇ ਬਹਿ ਜਾਂਦਾ ਹੈ, ਆਪਣੇ ਆਪ ਨੂੰ ਵੱਖ ਨਹੀਂ ਕਰਦਾ। ਜੋ ਚੱਕਵੀ ਸੂਰਜ ਆਪ, ਦੇਖੋ ਇਹ ਕਿੰਨੀਆਂ ਉਦਾਹਰਨਾਂ ਹੋਈਆਂ, ਜਿਵੇਂ ਇੱਕ ਚੱਕਵੀ ਸੂਰਜ ਤੇ ਆਸ ਕਰਕੇ ਬੈਠੀਏ ਵੀ ਦਿਨ ਚੜ੍ਹੇਗਾ ਪਿਆਰਾ ਮਿਲਣਾ। ਨਾਨਕ ਚਰਨ ਪਿਆਸ, ਕਹਿੰਦੇ ਨੇ ਮੇਰੇ ਮਨ ਵਿੱਚ ਤੇਰੇ ਚਰਨਾਂ ਦੀ ਪਿਆਸ ਐਸੀ। ਜਬ ਤਰਨ ਭਰਤ ਪ੍ਰਾਣ, ਤਰਨ ਦਾ ਅਰਥ ਹੈ ਜਵਾਨ ਇਸਤਰੀ, ਭਰਤ ਦਾ ਅਰਥ ਹੈ ਪਤੀ, ਪ੍ਰਾਣ ਦਾ ਅਰਥ ਹੈ ਪ੍ਰਾਣਾ ਦਾ ਸਹਾਰਾ ਜਾਂ ਪਿਆਰਾ ਲੱਗਣਾ। ਕਹਿੰਦੇ ਨੇ ਜਿਵੇਂ ਇੱਕ ਜੋਬਨ ਵਿੱਚ ਇਸਤਰੀ ਨੂੰ ਆਪਣਾ ਪਤੀ ਅਰਥ ਦਾ ਪਿਆਰਾ ਲੱਗਦਾ ਦਾਤਾ, ਇਸ ਤਰ੍ਹਾਂ ਤੇਰਾ ਨਾਮ ਮੈਨੂੰ ਪਿਆਰਾ ਪਿਆ ਲੱਗਦਾ। ਸਾਹਿਬ ਕਹਿਣ ਲੱਗੇ ਜੋ ਲੋਭੀ ਹੈ ਧੰਨ ਦਾਨ, ਕਹਿੰਦੇ ਮੈਂ ਤਾਂ ਇੰਨਾ ਤੈਨੂੰ ਪਿਆਰ ਕਰਨਾ ਵਾ ਜਿਵੇਂ ਇੱਕ ਲਾਲਚੀ ਕੰਜੂਸ ਬੰਦਾ ਰੁਪਈਆਂ ਦਾ ਦਾਨ ਕਦੀ ਵੀ ਕਰਦਾ ਨਹੀਂ। ਕਹਿੰਦੇ ਜਿਵੇਂ ਇੱਕ ਲਾਲਚੀ ਕੰਜੂਸ ਇੱਕ ਢੇਲੀ ਛੱਡਣ ਨੂੰ ਤਿਆਰ ਨਹੀਂ, ਤੇਰੇ ਮਾਲਕਾ ਦਿਲ ਕਰਦਾ ਕਿ ਸਵਾਸ ਵੀ ਤੇਰੇ ਨਾਮ ਤੋਂ ਬਿਨਾਂ ਨਾ ਜਾਵੇ। ਇੰਨਾ ਮੈਂ ਤੈਨੂੰ ਪਿਆਰ ਕਰਨਾ ਜੋ ਦੁੱਧ ਚੱਲੇ ਸੰਜੋਗ, ਜਿਵੇਂ ਦੁੱਧ ਦਾ ਤੇ ਪਾਣੀ ਦਾ ਆਪਸੀ ਪਿਆਰ ਹੈ। ਜੋ ਮਾਂ ਖੁਦਿਆਰਥ ਭੋਗ ਜਿਵੇਂ ਅੱਖ ਦੀ ਭੁੱਖ ਲੱਗੀ ਹੋਵੇ ਕਿਸੇ ਨੂੰ ਤੇ ਉਹਨੂੰ ਪੁੱਛ ਕੇ ਦੇਖੋ ਰੋਟੀ ਨੂੰ ਕਿੰਨਾ ਪਿਆਰ ਕਰਦਾ ਜੈਸੇ ਭੁੱਖੇ ਭੋਜਨ ਮਾਤ ਜਿਵੇਂ ਇੱਕ ਭੁੱਖਾ ਰੋਟੀ ਨੂੰ ਪਿਆਰ ਕਰਦਾ ਨਾ ਕੁੱਝ ਨੀ ਪੁੱਛਦਾ ਜਦੋਂ ਭੁੱਖ ਲੱਗੀ ਹੋਵੇ ਉਹ ਮਰਿਆ ਦਾ ਵੀ ਛੱਡ ਜਾਂਦਾ ਉਹਨੇ ਨੀ ਦੇਖਣਾ ਹੱਥ ਧੋਣੇ ਕਿ ਨਹੀਂ ਭੁੱਖ ਵਿੱਚ ਆਇਆ ਹੋਇਆ ਬੰਦਾ ਉਹਨੂੰ ਭੋਜਨ ਮਿਲਣਾ ਚਾਹੀਦਾ ਕਹਿੰਦੇ ਜਿਵੇਂ ਭੁੱਖਾ ਭੋਜਨ ਨੂੰ ਪਿਆਰ ਕਰਦਾ ਨਾ ਮੈਂ ਇਸ ਤਰ੍ਹਾਂ ਕੁੱਝ ਨੀ ਸੁਣਦਾ ਕੇਵਲ ਤੇਰੇ ਨਾਮ ਨੂੰ ਪਿਆਰ ਕਰਨਾ ਜੋ ਮਾਤ ਪੁੱਤਰ ਹੇਤ ਜਿਵੇਂ ਮਾਂ ਆਪਣੇ ਪੁੱਤਰ ਨੂੰ ਪਿਆਰ ਕਰਦੀ ਹਰ ਸਿਮਰ ਨਾਨਕ ਨੇਤ ਕਹਿੰਦੇ ਨੇ ਇਸ ਤਰ੍ਹਾਂ ਤੂੰ ਰਿਤ ਰੋਜ਼ਾਨਾ ਮਾਲਕ ਨੂੰ ਸਿਮਰਿਆ ਕਰ ਜੋ ਦੀਪ ਪਤਨ ਪਤੰਗ ਜਿਵੇਂ ਇੱਕ ਪਤੰਗਾ ਦੀਵੇ ਦੇ ਉੱਤੇ ਆਉਂਦਾ ਤੇ ਆਪਣਾ ਪਤਨ ਆਪਣੇ ਆਪ ਨੂੰ ਖਤਮ ਕਰ ਦਿੰਦਾ ਤੇ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਮੇਰੇ ਮਾਲਕ ਜੀ ਜੋ ਚੋਰ ਹਿਰਤ ਨਿਸੰਗ ਜਿਵੇਂ ਚੋਰ ਚੋਰੀ ਕਰਦੇ ਆ ਜਿੰਨਾ ਮਰਜ਼ੀ ਕੋਈ ਲੋਕੀ ਮਾੜਾ ਕਹਿਣ ਉਹ ਫਿਰ ਵੀ ਚੋਰੀ ਕਰਨ ਤੋਂ ਬਾਅਦ ਨਹੀਂ ਆਉਂਦਾ ਮੈਂ ਕਹਿੰਦਾ ਕੰਮ ਹੈ ਬੰਦ ਜਿਵੇਂ ਕਾਮੀ ਹਾਥੀ ਕਾਲ ਬੋਧ ਕੀ ਹਸਤਰੀ ਤੇ ਭਰੋਸਾ ਕਰ ਲੈਂਦਾ ਤੇ ਸਾਰੀ ਜ਼ਿੰਦਗੀ ਆਪਣੇ ਸਿਰ ਤੇ ਕੁੰਡਾ ਸਹਿੰਦਾ ਜੋ ਗ੍ਰਸਤ ਵਿਖੇ ਧੰਦ ਜਿਵੇਂ ਇੱਕ ਗ੍ਰਿਸ਼ਤੀ ਵਕਾਰਾਂ ਵਿੱਚ ਫਸ ਕੇ ਧੰਦਿਆਂ ਵਿੱਚ ਗਲਤਾਨ ਹੋ ਜਾਂਦਾ ਜੋ ਜੁਆਰ ਵਿਸਣ ਨਾ ਜਾਏ ਹਰ ਨਾਨਕ ਇਹ ਉਮਰ ਲਾਏ ਜਿਵੇਂ ਕਿ ਜੁਆ ਖੇਡਣ ਵਾਲਾ ਸਭ ਕੋਈ ਤਬਾਹ ਕਰਦਾ ਹੈ ਉਹਦੇ ਅੰਦਰ ਦੀ ਬਿਰਤੀ ਨਹੀਂ ਜਾਂਦੀ ਹੁਣ ਇਹਦਾ ਭਾਵ ਪਤਾ ਕੀ ਹੈ ਕਿ ਜਿਵੇਂ ਚੋਰ ਚੋਰੀ ਕਰਦਿਆਂ ਨਹੀਂ ਸੰਗਦਾ ਜਿਵੇਂ ਦੀਵੇ ਤੇ ਪਤੰਗਾ ਸੜਦਿਆਂ ਨਹੀਂ ਸੰਗਦਾ ਜਿਵੇਂ ਗ੍ਰਸਤ ਵਿੱਚ ਫਸਿਆ ਹੋਇਆ ਬੰਦਾ ਧੰਦਿਆਂ ਤੋਂ ਨਹੀਂ ਛੁੱਟਦਾ ਜਿਵੇਂ ਜੁਆ ਖੇਡਣ ਵਾਲਾ ਜੂਏ ਦੀ ਆਸ ਨਹੀਂ ਛੱਡਦਾ ਕਹਿੰਦੇ ਇਸੇ ਤਰ੍ਹਾਂ ਜੋ ਮਰਜ਼ੀ ਦੁਨੀਆਂ ਕਹਿੰਦੀ ਰਹੇ ਮੈਂ ਤੇਰੇ ਨਾਮ ਜਪਣ ਨੂੰ ਨਹੀਂ ਛੱਡਦਾ ਮੇਰੇ ਅੰਦਰ ਇੰਨੀ ਦ੍ਰਿੜਤਾ ਹੈ ਕਹਿੰਦੇ ਜੇ ਮਾੜੇ ਕਰਮ ਵਾਲੇ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਮਾੜੇ ਕਰਮ ਨਹੀਂ ਛੱਡਦੇ ਤੇ ਦਾਤਾ ਤੇਰੀ ਬੰਦਗੀ ਵੀ ਦੱਸੋ ਕਿ ਬੜੇ ਜੋ ਮਰਜ਼ੀ ਦੁਨੀਆਂ ਕਹਿ ਮੈਂ ਤੇਰੀ ਬੰਦਗੀ ਨਹੀਂ ਛੱਡਦੀ ਤੇਰਾ ਨਾਮ ਨਹੀਂ ਛੱਡਣਾ ਤਾਂ ਸ਼ਾਹ ਨੇ ਫਿਰ ਅੱਗੇ ਕਹਿਣ ਲੱਗੇ ਨਾਦ ਕੁਰੰਕ ਨਾਦ ਨਿਉ ਜਿਵੇਂ ਇੱਕ ਖਿਆਰਨ ਘੰਡੇ ਖੇੜੇ ਨੂੰ ਪਿਆਰ ਕਰਦਾ ਚਾਤਰਕ ਚਾਤ ਮੇਹੋ ਜਿਵੇਂ ਇੱਕ ਚਾਤਰਕ ਮੀਂਹ ਨੂੰ ਲੋਚਦਾ ਹੈ ਚੰਨ ਜੀਵਨਾ ਸਤ ਸੰਗ ਕਹਿੰਦੇ ਦਾਤਾ ਅਸਲੀ ਜ਼ਿੰਦਗੀ ਤਾਂ ਤੇਰੀ ਸਤ ਸੰਗਤ ਵਿੱਚ ਹੈ ਗੋਬਿੰਦ ਭਜਨਾ ਰੰਗ ਤੇਰੇ ਗੋਬਿੰਦ ਮਾਲਕ ਤੇਰੇ ਭਜਨ ਦਾ ਰੰਗ ਚੜ੍ਹਦਾ ਸੰਗਤ ਵਿੱਚ ਰਸਨਾ ਬਖਾਨਾ ਨਾਮ ਮੇਰੀ ਰਸਨਾ ਤੇਰੇ ਸੰਗਤ ਵਿੱਚ ਬੈਠ ਕੇ ਬਖਾਨੇ ਦਰਸ਼ਨ ਦਾ ਬਖਿਆਨ ਕਰਦੀ ਨਾਮ ਦਾ ਨਾਨਕ ਦਰਸ਼ਨ ਦਾਨ ਹੈ ਮੈਨੂੰ ਤੁਸੀਂ ਦਰਸ਼ਨਾਂ ਦਾ ਦਾਨ ਦਿਓ ਹੁਣ ਅਖੀਰ ਵਾਲਾ ਪਦ ਹੈ ਜੀ ਇਹਦੇ ਮੈਂ ਅਰਥ ਕੀਤੀ ਸੀ ਇੱਕ ਅੰਕ ਦਾ ਪਵਿੱਤਰ ਹੁਕਮ ਹੈ ਗੁਣ ਗਾਏ ਸੁਣ ਲਿਖ ਦੇ ਕਹਿੰਦੇ ਜੇ ਜ਼ਿੰਦਗੀ ਸਫਲ ਕਰਨੀ ਹੈ ਨਾ ਤਿੰਨ ਗੱਲਾਂ ਕਹੀਆਂ ਜਾਂ ਤਾਂ ਰੱਬ ਦੇ ਗੁਣ ਗਾ ਜੇ ਗਾ ਨਹੀਂ ਸਕਦਾ ਤੇ ਸੁਣ ਜੇ ਸੁਣ ਨਹੀਂ ਸਕਦਾ ਰੱਬ ਨੇ ਤੇਰੀ ਕਲਮ ਨੂੰ ਤਾਕਤ ਦਿੱਤੀ ਹੈ ਤੇ ਰੱਬ ਦੇ ਗੀਤ ਲਿਖਣ ਦੀ ਗੱਲ ਕਰਿਆ ਗਾ ਗੁਣ ਗਾਏ ਸੁਣ ਲਿਖ ਦੇ ਗਾ ਸੁਣ ਤੇ ਲਿਖ ਸੋ ਸਰਬ ਫਲ ਹਰ ਲੈ ਉਹ ਸਾਰੇ ਫਲ ਰੱਬ ਤੋਂ ਲੈ ਲੈਂਦਾ ਜਿਹਨੂੰ ਗਾਉਣਾ ਸੁਣਨਾ ਤੇ ਲਿਖਣਾ ਆ ਜਾਏ ਜੇ ਕੋਈ ਲਿਖੇ ਉਹ ਦੇਖੋ ਹੱਥ ਕਿੰਨੇ ਪਵਿੱਤਰ ਜਿਹੜੇ ਰੱਬ ਦੀ ਸ਼ਿਫਤ ਲਿਖਦੇ ਨੇ ਮੈਂ ਪਰਸੋਂ ਵੀ ਸ਼ਾਮ ਵਿੱਚ ਬੇਨਤੀ ਕੀਤੀ ਸੀ ਰੱਬ ਨੇ ਕਲਮ ਨੂੰ ਬੜੀ ਵੱਡੀ ਤਾਕਤ ਦਿੱਤੀ ਪਰ ਇੱਕ ਮਿਹਰ ਕਰੇ ਦਾਤਾ ਕਲਮ ਚੁੱਕ ਕੇ ਕੋਈ ਕਾਲੇ ਲੇਖ ਨਾ ਲਿਖਣ ਲੱਗ ਪਵੇ ਹਜ਼ੂਰ ਨੇ ਕਿਹਾ ਹੈ ਫਰੀਦਾ ਜੇ ਤੂੰ ਅਕਲ ਲਤੀਫ਼ ਦਰ ਤੇ ਜੇ ਤੂੰ ਸੂਖਸ਼ਮ ਅਕਲ ਦਾ ਮਾਲਕ ਹੈ ਨਾ ਰੱਬ ਨੇ ਤੈਨੂੰ ਅੱਖਰ ਪਰੋਣ ਦੀ ਜਾਗ ਦਿੱਤੀ ਹੈ ਤੇ ਰਾਤ ਅਰਥ ਕੀਤੀ ਸੀ ਤੂੰ ਬਰਾਏ ਬਚਨ ਕਰਦਨ ਆਪਦੀ ਨਾ ਬਰਾਏ ਫਸਲ ਕਰਦਨ ਆਪਦੀ ਜੇ ਰੱਬ ਨੇ ਤੈਨੂੰ ਕਲਮ ਵਿੱਚ ਅੱਖਰ ਦਿੱਤੇ ਨੇ ਤੇ ਯਤਨ ਕਰ ਲੋਕਾਂ ਨੂੰ ਜੋੜਨ ਦਾ ਇਹੋ ਜਿਹਾ ਅੱਖਰ ਨਾ ਲਿਖ ਕੇ ਮਨੁੱਖਤਾ ਨੂੰ ਕੌਮ ਨੂੰ ਘਰਾਂ ਨੂੰ ਪਾੜ ਕੇ ਰੱਖ ਦੇ ਸਾਹਿਬ ਨੇ ਕਿਹਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਕਿਸੇ ਬਾਰੇ ਲਿਖਣ ਤੋਂ ਪਹਿਲਾਂ ਆਪ ਨੇੜੇ ਗਿਣਵਾਣ ਮੈਂ ਸਿਰ ਨੀਵਾ ਕਰ ਲੇਖ ਹਜ਼ੂਰ ਮੇਰ ਪਿਆ ਕਰਦੇ ਨੇ ਕਹਿੰਦੇ ਪਿਆਰਿਆ ਉਹਨੂੰ ਸਾਰੇ ਫਲ ਮਿਲ ਜਾਂਦੇ ਨੇ ਜਿਹੜਾ ਰੱਬ ਦੀ ਸਿਫਤ ਲਿਖਦਾ ਕੁਲ ਸਮੂਹ ਕਰਤ ਉਧਾਰ ਕੁਲ ਸਮੂਹ ਆਪਣੇ ਸਾਰੇ ਜੀਆਂ ਦਾ ਪਾਰ ਉਤਾਰਾ ਕਰ ਲੈਂਦਾ ਸੰਸਾਰ ਉਤਸ ਪਾਰ ਉਹ ਸੰਸਾਰ ਤੋਂ ਭਗਜਨ ਤੋਂ ਪਾਰ ਹੋ ਜਾਂਦੇ ہر چرن بوئے تاہے میرے ساتھ سمجھ جائیں پربو دے چرن اونا لی جہاج بن جاندے نے پر باندے اونا لی نے جڑے سنگت وچ بیٹھ کے خری گڑ گاؤندے نہ ہر پیج رکھے مرار ہر نانک شرن دوار تن گرو ارجن صاحب اخیر سے کہتے ہیں پرماتما اپنے دی پیج رکھد ہے تے پرمب وچ بھی کیا جانے کہ ہار پریو دوار اخیر سے کہنے ہر شرن ہر نانک شرن دوار تیرے چرنا دی شرن وچ تیرے در سے ڈگے ہیں وہ گرو میر کرے دعوا کسی چیز کا نہ کریے نہ جپ کا نہ تپ کا نہ بندگی کا نہ جیون کا نہ ودوتا کا نہ کیرتن کا نہ سیاحت کا نہ چترائی کا نہ اقل کا نہ سوہپن کا ایکو بےنتی کریے داتا سمجھ کوئی نہیں شرن آ گیا شرن آیا رکھ بس تو جدو شرن آئیے نا ایو نہیں شرن آ گیا گل کہیے تو میں آیا شرنی آیا بھروسہ آیا کرپا آیا جو پاوے جو رکھو سوامی مارگ گرے بٹھایا اور پرتاؤ دے شبد پہلے کمال دی تو میں آیا میں تیرے کو نہ پیا شرنی آیا میں آ کر کے نہیں میں تیری شرن وچ آیا بھروسہ آیا میں یقین نال آیا کرپا آیا تیری میر لین آیا تو میں آیا شرنی آیا بھروسہ آیا کرپا آیا جو پاوے جو رکھو سوامی شرن آن کا مطلب ہے جی تین چنگا لگتا رکھ لی جی شرن بھی جانے نے پھر اتنا وہی کرتے شرن منگن والے کا حق کوئی نہیں ہوتا ایک کوئی دوجے ملک بھی جا کے کہہ مینو تھی شرن دے دیو دیکھو ملک والے کی اپنی بردت ہے انہوں کی اپنی دیالت ہے کہنے کی تینوں اچھی اپنے ناگرک اپنے سٹیزن کے برابر تین تھان دے دیں باقی جا شرن بھی جانا وہ حق کوئی نہیں مانتا ہوں کیونکہ آپ آیا ترلے لے کے نہ میری زندگی کے چار دن جین لی دے دیو تھا صاحب کہ پیاریا اتنے بےنتی کر کیوں پا رہے تو رکھو سوامی مارے گرے بٹھایا مینو گرو نے تیری شرن بھیجا تو شرن بچایا کے دعوے ختم نے ابراہیم نے ابراہیم کی زندگی پلتا یہ گلام نے لیا سی خرید کے لیا سی گلام تیرو پوچھا جی بیٹا کھانا کی پسند کرے گا کہ جا مرضی دے دے رہنا کتنے پسند کرے گا کہ جہاں مرضی کوٹے بھی ڈک دیا جی کپڑے کیوں جہ پائے گا کہ جہاں تمہیں چنگے لگن گے انہیں چوتھا سوال کیا تین نہ کہڑے نال پکاری کہ جیڑی گل کہنا وہ نہ ہی ہے وہ کہتے تیری اپنی مرضی کوئی نہیں کپڑے بھی ساری مرضی کے کھانا بھی ساری مرضی کا رہنا بھی ساری مرضی کا نام بھی ساری مرضی کا تیری مرضی کوئی نہیں انہیں چرن پکڑ کے کیا ساری مرضیاں تو ادھر ہی موقع ہیں جدھر تو خرید کے لیا خریدیا بھی مرضی کی ہوتی بابا جی نے تھی کہتے ہیں کہ دادا مل خریدی لالا گولا میرا نام سپاگا گر کی بچنی خاص دکانا جت لایا جت لاتا جتے لائے گا اتنے لگا گی گرو صاحب کرپا کر مالک کی چرن شرن ابھی شرن منگتے ضرور ہیں پر زبان اور شرن کہتے اندروں پورا کرتے اتوں تو کہیں جانے شرن رکھیں اندر جیت سے بابا جی کہہ رہے جا بھی سیوکا پھر تھوڑا جا دکھ آ گیا چڈ کے پائی جانے آپ کو گردوریا یہ کوئی شرم تھوڑا ہوں گی میل کر واحگرو جی کا خالصہ واحگرو جی